71.
नोबल फ्रेश फूड, जी हाँ, सस्ती और बेहतरीन ग्रोसरी के लिए नोबल फ्रेश फूड, ताहिर मियां, मियां सुपर मार्केट वाले अनबीटेबल डील्स, रिटेल या फिर होलसेल, ताले 349 चार पाउंड्स, एक्स्ट्रा लॉन्ग बासमती चावल 100% गारंटी 899 10 पाउंड्स, जॉनसन मैंगो जूस आजमाई शर्त है, ताजा सब्जी, आटा, चावल, दाल, मसाला जात और ड्राई फ्रूट्स। नोबल फ्रेश फूड, दो लोकेशन 20 किलोमीटर ड्राइव इन ब्रैम्पटन, इसके साथ आपको सेकंड लोकेशन मिलेगी एयरपोर्ट एंड सेंटर रोड के इंटरसेक्शन पे। नोबल फ्रेश फूड।
समोसा एंड स्वीट फैक्ट्री जिथे पाजी दिया सारी आइटमा $4.75 पर पाउंड तो शुरू ने। बेसन बर्फी, पिस्ता बर्फी, रसगुल्ले, गुलाब जामना $4.99 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026। 100% Canadian made, top quality sweets. On 10 locations to serve Kardene. 2 in Brampton, 1850 Albion Road, Etobicoke. Vadhere jankari le call karo 416-213-1115 416-213-1165.
अपलायंस जंक्शन, जे तुसी फ्रिज, स्टोव, वाशर, ड्रायर या फिर बिल्ट इन किचन लेनी है या फिर छोटे तो छोटा ते वड्डे तो वड्डा टीवी सस्ते भा लेना चाहते हो ता अपलायंस जंक्शन ते पहुंचो। 2 लोकेशन टू सर्व यू, 20 क्लार्क बुलेवार्ड एयरपोर्ट दे क्लार्क दे लागे ते दूजी लोकेशन 30 रिवर मोंट रोड यूनिट 2C दे विच 905-450-0054 905-450-0054। अपलायंस जंक्शन हर कीमत नु बीट करनगे।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਜੇ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ। ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ, ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ। ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਅਰੀ ਰੋਡ ਮਾਲਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ। ਕਟਾਰੀਆ ਟੂਰ ਐਂਡ ਟ੍ਰੈਵਲ, ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ।
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ? ਤਾਂ ਇੱਕੋ ਹੀ ਨਾਮ ਯਾਦ ਰੱਖੋ, ਰਾਈਜ਼ CPA LLP। ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਰਿਟਰਨ, ਕਾਰਪੋਰੇਟ ਟੈਕਸ, ਸਟੇਟ ਜਾਂ ਟਰਸਟ ਰਿਟਰਨ, ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ, ਰਾਈਜ਼ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨ। ਸਿਰਫ ਟੈਕਸ ਹੀ ਨਹੀਂ, ਫਾਈਨੈਂਸ਼ੀਅਲ ਸਟੇਟਮੈਂਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ, HST ਔਰ WSIB ਸੇਵਾਵਾਂ ਵੀ ਉਪਲਬਧ। ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ, ਕਾਰਪੋਰੇਟ ਰੀਆਰਗੇਨਾਈਜੇਸ਼ਨ, ਐਸੈਟ ਸੇਲ ਐਂਡ ਪਰਚੇਜ਼, CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ, ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20 1625 ਸਟੀਅਰਸ ਐਵੇਨਿਊ ਈਸਟ ਬ੍ਰੈਂਪਟਨ ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 6478471000 ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ risecpall.ca।
ਜੋ ਬਣਿਆ ਸੀ ਢਾ ਆਇਆ ਹਾਂ ਸਾਰੇ ਰਸਤੇ ਗਾਹ ਆਇਆ ਹਾਂ ਜੋ ਬਣਿਆ ਸੀ ਢਾ ਆਇਆ ਹਾਂ ਸਾਰੇ ਰਸਤੇ ਗਾਹ ਆਇਆ ਹਾਂ ਖੁਦ ਨਾਲੋਂ ਟੁੱਟ ਕੇ ਲੱਗਦਾ ਹੈ ਕਰਕੇ ਆਤਮ ਦਾ ਆਇਆ ਹਾਂ ਮੈਂ ਬੱਚਿਆਂ ਦੇ ਹੱਥਾਂ ਉੱਤੇ ਲੱਪ ਲੱਪ ਤਾਰੇ ਵਾਹ ਆਇਆ ਹਾਂ ਬਸ ਦੋ ਪੈਰ ਸਫ਼ਰ ਹੈ ਮੇਰਾ ਪਿੱਛੇ ਛੱਡ ਗੁਨਾਹ ਆਇਆ ਹਾਂ ਮੁੱਕਾ ਮੇਰਾ ਦਾਣਾ ਪਾਣੀ ਚੁੱਲ੍ਹੇ ਛੱਡ ਸਵਾਹ ਆਇਆ ਹਾਂ ਕਿ ਜਿਸ ਘਰ ਨੂੰ ਆਪਣੀ ਛਾਂ ਦਿੱਤੀ ਉੱਥੋਂ ਬਣ ਕੇ ਘਾਹ ਆਇਆ ਹਾਂ। ਗੁਰਦਿਆਲ ਰੋਸ਼ਨ ਹੋਰਾਂ ਦੀ ਇਸ ਰਚਨਾ ਨਾਲ ਅੱਜ ਇਸ ਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ। ਜੀ ਆਇਆਂ ਨੂੰ ਧਿਰਾਂ ਨਾਲ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪਰਿਵਾਰ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTOR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਜੂਨ ਮਹੀਨੇ ਦੀ 10 ਤਰੀਕ ਹੋ ਗਈ ਹੈ, ਦਿਨ ਬੁੱਧਵਾਰ, 2:45 ਸਟੂਡੀਓ ਦੀ ਘੜੀ ਤੇ ਹੋਏ ਨੇ। ਬਾਹਰਲਾ ਤਾਪਮਾਨ 27 ਡਿਗਰੀ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਕੰਮ 30-31 ਤੋਂ ਵੀ ਟੱਪਿਆ ਫਿਰਦਾ। ਹੁਮਸ ਕਾਫੀ ਆ, 29 ਡਿਗਰੀ ਤੱਕ ਤਾਪਮਾਨ ਜਾਣ ਦੀ ਭਵਿੱਖਬਾਣੀ ਆ। ਕਹਿੰਦੇ ਮੀਂਹ ਪੈਣਾ, ਕੱਲ ਵੀ ਕਹਿੰਦੇ ਸੀ ਮੀਂਹ ਪੈਣਾ ਤੇ ਮੀਂਹ ਪਿਆ ਨਹੀਂ। ਅੱਜ ਦੱਸਿਆ ਸੀ ਵੀ ਸਾਰੀ ਦਿਹਾੜੀ ਜਿਹੜਾ ਜੀ ਉਹ ਮੀਂਹ ਪੈਂਦਾ ਰਹਿਣਾ ਪਰ ਹਾਲੇ ਤੱਕ ਨਹੀਂ ਆਇਆ ਤੇ ਕੱਲ ਨੂੰ ਸ਼ਾਇਦ ਆ ਜਾਏ। ਤੇ ਕੱਲ ਨੂੰ ਤਾਪਮਾਨ 27 ਡਿਗਰੀ ਹੋਵੇਗਾ, ਰਾਤ ਨੂੰ ਕਹਿੰਦੇ ਵਾਹ ਵਾਹ ਮੀਂਹ ਪੈਣਾ ਤੇ 21 ਡਿਗਰੀ ਤਾਪਮਾਨ ਹੋਵੇਗਾ। ਕੱਲ ਦੀ ਸਵੇਰ ਜਿਹੜੀ ਹੈ ਜੀ ਉਹ ਗਿੱਲੀ ਸਿੱਲੀ ਹੋਵੇਗੀ, 27 ਡਿਗਰੀ ਤਾਪਮਾਨ, 30 ਡਿਗਰੀ ਤੱਕ ਤਾਪਮਾਨ ਕੱਲ ਨੂੰ ਜਾਣਾ। ਇਹਦੇ ਵੀਰਵਾਰ ਨੂੰ 30 ਡਿਗਰੀ, ਕੱਲ ਨੂੰ ਸ਼ੁੱਕਰਵਾਰ ਨੂੰ ਮੀਂਹ ਦੱਸਿਆ ਤੇ ਨਾਲ 26 ਡਿਗਰੀ ਤਾਪਮਾਨ, ਸ਼ਨੀਚਰਵਾਰ ਨੂੰ ਧੁੱਪ ਕੜਕੇ ਦੀ ਲੱਗਣੀ ਆ, ਕੜਾਕੇ ਦੀ ਧੁੱਪ ਦੇ ਵਿੱਚ 27 ਡਿਗਰੀ ਤਾਪਮਾਨ ਹੋਵੇਗਾ। ਐਤਵਾਰ ਨੂੰ ਫੇਰ ਕਹਿੰਦੇ ਮੀਂਹ ਪੈਣਾ ਤੇ 23 ਡਿਗਰੀ ਤਾਪਮਾਨ ਹੋਵੇਗਾ। ਮੁੱਕਦੀ ਗੱਲ ਵੀ ਮੀਂਹ ਜਿੰਨਾ ਕੁ ਪੈਣਾ ਲੱਗਦਾ ਆ ਵੀ ਇਹ ਬਸਾ ਜਿਹੜਾ ਧੂੜ ਧੱਪਾ ਆਸਮਾਨ ਦੇ ਵਿੱਚ ਹੁੰਦਾ ਉਹ ਸਾਰੇ ਦਾ ਸਾਰਾ ਜ਼ਮੀਨ ਤੇ ਆ ਡਿੱਗਦਾ, ਧੋਤੀਆਂ ਧਵਾਈਆਂ ਕਾਰਾਂ ਜਿਹੜੀਆਂ ਦੁਬਾਰਾ ਫਿਰ ਲਿਬੜ ਜਾਂਦੀਆਂ, ਹਵਾ ਸਾਫ਼ ਹੋ ਜਾਂਦੀ ਆ, ਪੱਤਿਆਂ ਤੇ ਜੰਮੀ ਧੂੜ ਜਿਹੜੀ ਹੈ ਜੀ ਉਹ ਮੀਂਹ ਦੇ ਪਾਣੀ ਦੇ ਨਾਲ ਥੋੜੀ ਥੋੜੀ ਥੱਲੇ ਲਿਆ ਸਕਦੀ ਹੈ। ਗਰਮੀ ਜੇ ਇੰਨੀ ਕੁ ਵੀ ਹੋ ਜਾਏ ਤੇ ਬੰਦਾ ਹਾਏ ਗਰਮੀ ਕਰਨ ਲੱਗ ਪੈਂਦਾ ਪਰ ਕੁਦਰਤ ਆ ਜੀ ਹਰ ਮੌਸਮ ਜਿਹੜਾ ਜੀ ਉਹ ਵਧੀਆ ਹੀ ਹੁੰਦਾ। ਕੱਲ ਤਕਾਲੀ ਇੱਕ ਬੜੀ ਦੁਖਦਾਈ ਖ਼ਬਰ ਜਿਹੜੀ ਹੈ ਜੀ ਉਹ ਸਾਡੇ ਸਾਰਿਆਂ ਦੇ ਕੰਨੀ ਪਈ ਹੋਣੀ ਆ। ਬ੍ਰੈਂਪਟਨ ਤੋਂ ਤਰੁਣ ਬਾਲੀ ਹੋਰੀ ਜਿਹੜੇ ਕਿ ਸਿਰਫ 29 ਸਾਲ ਦੀ ਉਮਰ ਤੇ OPP ਦੇ ਵਿੱਚ ਕਾਂਸਟੇਬਲ ਸਨ, ਉਹ ਆਪਣੀ ਡਿਊਟੀ ਦੇ ਦੌਰਾਨ ਆਪਣੀ ਜਾਨ ਤੋਂ ਹੱਥ ਧੋ ਬੈਠੇ। ਅੱਜ 18 ਸਾਲਾਂ ਦੇ ਨੂੰ ਉਹਨਾਂ ਦੇ ਇਸ ਕਤਲ ਦੇ ਲਈ ਅਰੈਸਟ ਕੀਤਾ ਗਿਆ। ਮੈਂ ਸੋਚਦਾ ਹੁੰਦਾ ਕਿ ਇੱਕ ਮਾਪਿਆਂ ਦਾ ਇੱਥੇ ਸੁਪਨਾ ਹੁੰਦਾ ਬੱਚਿਆਂ ਵਾਸਤੇ ਕਿ ਸਾਡਾ ਬੱਚਾ ਜਿਹੜਾ ਜੀ ਉਹ ਚੰਗੀ ਨੌਕਰੀ ਲੱਗ ਜਾਏ ਤਾਂ ਕਿ ਜ਼ਿੰਦਗੀ ਸੌਖੀ ਲੰਘ ਜਾਏ। ਬੱਚਿਆਂ ਨੂੰ ਨਾ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਖਾਸ ਕਰਕੇ ਜਦੋਂ ਤੁਸੀਂ ਪੁਲਿਸ ਫੋਰਸ ਦੇ ਵਿੱਚ ਵੀ ਜਾਣਾ ਤੇ ਕਿਉਂਕਿ ਜਿਹੜੀ ਸਾਡੇ ਖਾਸ ਕਰਕੇ ਜਿਹੜੇ ਆਪਾਂ ਭਾਰਤੀ ਆ ਜਾਂ ਪੰਜਾਬੀ ਆ ਜਾਂ ਫਿਰ ਜਿਹੜੇ ਉਸ ਖਿੱਤੇ ਦੇ ਨੌਰਥ ਇੰਡੀਅਨ ਆ, ਪੁਲਿਸ ਫੋਰਸ ਜਿਹੜੀ ਹੈ ਜੀ ਸਾਡੇ ਲਈ ਬੜਾ ਮਾਣ ਮੱਤਾ ਕਿੱਤਾ ਹੈ। ਕਿੱਤਾ ਵੈਸੇ ਮੈਂ ਕਹਿ ਰਿਹਾ। ਸੋ ਇਹ ਸਰਵਿਸ ਜਿਹੜੀ ਹੈ ਜੀ ਉਹ ਕਮਿਊਨਿਟੀ ਨੂੰ ਸਰਵ ਕਰਕੇ ਤੇ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ। ਉਧਰ ਛੋਟੇ ਹੁੰਦੇ ਤੋਂ ਤਿਆਰੀ ਕਰਨੀ ਪੈਂਦੀ ਹੈ, ਆਪਣੇ ਸਰੀਰ ਦੀ ਸਾਂਭ ਕਰਨੀ ਪੈਂਦੀ ਹੈ। ਬਹੁਤ ਸਾਰਾ ਵਲੰਟੀਅਰ ਵਰਕ ਜਿਹੜਾ ਜੀ ਉਹ ਕਰਨਾ ਪੈਂਦਾ। ਉਸ ਤੋਂ ਬਾਅਦ ਇੱਕ ਬੜਾ ਪੇਚੀਦਾ ਕਿਸਮ ਦਾ ਪ੍ਰੋਸੈਸ ਹੈ ਜਿਹਦੇ ਵਿੱਚ ਦੀ ਲੰਘਣਾ ਪੈਂਦਾ, ਚਾਹੇ ਤੁਸੀਂ ਲੋਕਲ ਬੋਰਡ ਦੇ ਵਿੱਚ ਭਰਤੀ ਹੋ ਰਹੇ ਹੋ, ਚਾਹੇ ਓਪੀਪੀ ਦੇ ਵਿੱਚ ਜਾਂ ਫਿਰ ਆਰਸੀਐਮਪੀ ਜਾਂ ਫਿਰ ਜਿਹੜੀਆਂ ਸਾਡੀਆਂ ਹੋਰ ਲਾ ਇਨਫੋਰਸਮੈਂਟ ਏਜੰਸੀਜ਼ ਨੇ। ਪੁਲਿਸ ਦੀ ਜਿਹੜੀ ਜੌਬ ਹੈ ਉਹ ਕੋਈ ਏਡੀ ਸੁਖਾਲੀ ਜੌਬ ਨਹੀਂ। ਹਰ ਵੇਲੇ ਆਪਣੀ ਜਿਹੜੀ ਜਾਨ ਉਹ ਤਲੀ ਚ ਰੱਖਣੀ ਪੈਂਦੀ ਹੈ ਤਾਂ ਕਿ ਸਾਡੇ ਜਿਹੜੇ ਆਮ ਲੋਕ ਨੇ ਉਹ ਸੇਫ ਮਹਿਸੂਸ ਕਰ ਸਕਣ। ਪਰ ਬਹੁਤੀ ਵਾਰੀ ਅਸੀਂ ਜਵਾਨ ਖੋਲਣ ਲੱਗੇ ਅੱਗੇ ਪਿੱਛੇ ਨਹੀਂ ਦੇਖਦੇ। ਤਰਨ ਵਾਲੀ ਨੇ ਵੀ ਬਹੁਤ ਮਿਹਨਤ ਕੀਤੀ ਹੋਵੇਗੀ, ਉਹਨਾਂ ਦੇ ਮਾਂ ਬਾਪ ਦਾ ਸੁਪਨਾ ਹੋਵੇਗਾ। ਕੱਲ ਜਦੋਂ ਉਹ ਕੰਮ ਤੇ ਗਏ ਨੇ ਕੋਈ ਚਰਚੇ ਤੇ ਵੀ ਨਹੀਂ ਹੋਏਗਾ ਕਿ ਵਾਪਸ ਨਹੀਂ ਆ ਹੋਣਾ। ਔਰ ਇਸ ਵੇਲੇ ਉਹਨਾਂ ਦੇ ਮਾਂ ਬਾਪ ਜਿਹੜੇ ਨੇ ਇਸ ਸਿਚੁਏਸ਼ਨ ਦੇ ਵਿੱਚ ਲੰਘ ਰਹੇ ਹੋਣਗੇ, ਇਹ ਸੋਚ ਕੇ ਵੀ ਜਿਹੜਾ ਜੀ ਉਹ ਰੂਹ ਕੰਬ ਜਾਂਦੀ ਹੈ। ਮਹਿਜ਼ 29 ਸਾਲ ਦੀ ਉਮਰ, ਹਲੇ ਪਿਛਲੇ ਸਾਲ ਜਿਹੜਾ ਜੀ ਉਹ ਤਰੁਣ ਦਾ ਵਿਆਹ ਹੋਇਆ ਸੀ। ਮੇਰੇ ਕੋਲ ਮੇਰੀ ਤਾਂ ਕੱਲ ਬੋਬ ਦਸਾਂਝ ਹੋਰਾਂ ਦੀ ਆਪਸ ਵਿੱਚ ਗੱਲ ਹੁੰਦੀ ਸੀ। ਬੋਬ ਦਸਾਂਝ ਹੋਰਾਂ ਦਾ ਛੋਟਾ ਬੇਟਾ, ਉਹ ਤਰੁਣ ਬਾਲੀ ਹੋਰਾਂ ਦਾ ਮਿੱਤਰ, ਇੱਕ ਦੂਜੇ ਦੇ ਆਉਣ ਜਾਣ ਸੀ। ਬਹੁਤ ਜਿਹੜਾ ਜੀ ਉਹ ਬੁਰਾ ਸਮਾਂ ਜਿਹੜਾ ਜੀ ਉਹ ਕੱਲ ਦਾ ਹੈ ਔਰ ਸਾਰਾ ਬ੍ਰਹਮਪੁਰ ਜਿਹੜਾ ਜੀ ਉਹ ਸੋਗਵਾਰ ਹੈ ਤਰਨ ਬਾਲੀ ਹੋਰਾਂ ਦੇ ਜਾਣ ਤੋਂ ਬਾਅਦ। ਅਸੀਂ ਵੀ ਉਹਨਾਂ ਦੇ ਇਸ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਹਾਂ। ਪਰਮਾਤਮਾ ਅੱਗੇ ਅਰਦਾਸ ਹੈ ਕਿ ਵਿਚਲੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ। ਇਹ ਵੀ ਆਪਾਂ ਅਕਸਰ ਕਹਿ ਦਿੰਦੇ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਪਰ ਕੁਝ ਕੁ ਗੱਲਾਂ, ਕੁਝ ਕੁ ਲਫ਼ਜ਼ ਕਹਿਣੇ ਬੜੇ ਸੁਖਾਲੇ ਲੱਗਦੇ ਆ। ਹੌਲੀ 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 ਸਮਾਂ ਪਾ ਕੇ ਆਪਾਂ ਢੀਠ ਜ਼ਰੂਰ ਹੋ ਜਾਂਦੇ ਹਾਂ, ਪਰ ਅਦਰਵਾਈਜ਼ ਇਹੋ ਜਿਹੇ ਭਾਣੇ ਛੇਤੀ ਕਿਤੇ ਮਾਪਿਆਂ ਵਾਸਤੇ ਮੰਨਣੇ ਬਹੁਤ ਔਖੇ ਹੁੰਦੇ ਨੇ। ਇਸ ਤੋਂ ਵੱਡੀ ਸ਼ਾਇਦ ਮਾਪਿਆਂ ਵਾਸਤੇ ਹੋਰ ਕੋਈ ਸਜ਼ਾ ਹੀ ਹੈ ਨਹੀਂ ਕਿ ਜਵਾਨ ਪੁੱਤ ਜਿਹੜਾ ਜੀ ਉਸ ਨੂੰ ਤੋਰਨਾ ਪਵੇ। ਇੱਕ ਸ਼ੋਕ ਸਮਾਚਾਰ ਹੋਰ ਸੀ ਕਿ ਬਹੁਤ ਲੰਬਾ ਸਮਾਂ ਜਿਹੜਾ ਜੀ ਉਹ ਪੰਜਾਬੀ ਮੀਡੀਆ ਦੇ ਵਿੱਚ ਵਾਬਸਤਾ ਰਹੇ ਨੇ ਦਰਸ਼ਨ ਸਹੋਤਾ ਜੀ। ਉਹਨਾਂ ਦਾ ਬੇਟਾ ਜੋਰਾ ਸਹੋਤਾ ਉਹ ਪਿਛਲੇ ਦਿਨੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਪ੍ਰਲੋਕ ਸੁਧਾਰ ਗਏ ਨੇ। 25 ਅਕਤੂਬਰ 1974 ਵਿਚ ਜਨਮੇ ਜੋਰਾ ਸਹੋਤਾ ਹੋਰੀ ਜੂਨ ਦੀ 8 ਤਰੀਕ ਨੂੰ ਉਹਨਾਂ ਨੇ ਆਖਰੀ ਸਾਹ ਲਿਆ, ਜਿਨ੍ਹਾਂ ਦੇ ਅੰਤਿਮ ਸੰਸਕਾਰ ਜਿਹੜੇ ਨੇ ਜੀ ਉਹ ਬ੍ਰਹਮਟਨ ਕ੍ਰੈਮਟੋਰੀਅਮ ਦੇ ਵਿਚ ਹੋਣੇ ਨੇ। ਸ਼ਨਿਚਰਵਾਰ ਨੂੰ 13 ਜੂਨ 3 ਵਜੇ ਤੋਂ ਲੈ ਕੇ ਤੇ 5 ਵਜੇ ਤੱਕ ਬ੍ਰਹਮਟਨ ਕ੍ਰਿਮੇਸ਼ਨ ਐਂਡ ਵਿਜੀਟੇਸ਼ਨ ਸੈਂਟਰ ਦੇ ਵਿਚ ਉਹਨਾਂ ਦੇ ਅੰਤਿਮ ਸੰਸਕਾਰ ਹੋਣਗੇ ਤੇ ਉਪਰੰਤ ਜਿਹੜੀ ਅੰਤਿਮ ਅਰਦਾਸ ਹੈ ਉਹ ਓਨਟੈਰੀਓ ਖਾਲਸਾ ਦਰਬਾਰ ਡਿਕਸ਼ੀ ਰੋਡ ਗੁਰਦੁਆਰਾ ਸਾਹਿਬ ਦੇ ਹਾਲ ਨੰਬਰ 3 ਤੇ 4 ਦੇ ਵਿਚ 5:30 ਤੋਂ ਲੈ ਕੇ 7:30 ਵਜੇ ਤੱਕ ਸ਼ਾਮੀ ਹੋਵੇਗੀ। ਸੋ ਇਹ ਦੋ ਜਿਹੜੀਆਂ ਨੇ ਅਹਿਮ ਸ਼ਖਸੀਅਤਾਂ ਇਸ ਹਫ਼ਤੇ ਦੇ ਵਿੱਚ ਸਾਥੋਂ ਵਿਛੜੀਆਂ ਨੇ। 416-1728 ਸਟੂਡੀਓ ਦਾ ਫੋਨ ਨੰਬਰ, ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ। ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰ ਰਹੇ ਨੇ, ਬਹੁਤ ਸਾਰੀਆਂ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਿਛਲੇ ਦਿਨ ਤੁਸੀਂ ਫੋਟੋਆਂ ਦੇਖੀਆਂ ਹੋਣੀਆਂ, ਤਿੰਨ ਪੰਜਾਬੀ ਨੌਜਵਾਨ ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ ਗੋਲੀਬਾਰੀ ਅਤੇ ਵਿਸਫੋਟਕ ਪਦਾਰਥ ਸੁੱਟਣ ਦੇ ਵਿੱਚ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਤਸਵੀਰਾਂ ਤੁਸੀਂ ਦੇਖੀਆਂ ਹੋਣੀਆਂ ਵੀ ਸਰੀ ਪੁਲਿਸ ਨੇ ਜਿਹੜਾ ਜੀ ਉਹ ਫੜੇ ਸਨ, ਤੇ ਬਾਅਦ ਦੇ ਵਿੱਚ ਇਹ ਥੋੜਾ ਜਿਹਾ ਨੱਠਣ ਭੱਜਣ ਦੀ ਕੋਸ਼ਿਸ਼ ਕਰਦੇ ਸੀ ਤੇ ਉਹਨਾਂ ਨੇ ਸਰਵਿਸ ਵਾਹਵਾ ਕੀਤੀ ਸੀ, ਜਿਹਦੇ ਵਿੱਚ ਅੱਖਾਂ ਸੁੱਜੀਆਂ ਤੇ ਮੂੰਹ ਤੇ ਚਪੇੜਾਂ ਦੇ ਨਾਲ ਲਾਲਗੀ ਦਿਖਾਈ ਦਿੱਤੀ ਸੀ, ਜਿਹਦੇ ਵਿੱਚ ਹਰਜੋਤ ਸਿੰਘ ਸੀ, ਦਯਾਜੀਤ ਸਿੰਘ ਬਲਿੰਗ ਸੀ ਤੇ ਤਰਨਵੀਰ ਸਿੰਘ। ਇਹ ਤਿੰਨ ਬੱਚਿਆਂ ਦੀਆਂ ਫੋਟੋਆਂ ਸਨ। ਫਰਵਰੀ 1926 ਦੇ ਵਿੱਚ ਸਰੀ ਦੇ ਵਿੱਚ ਇੱਕ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਵਿਸਫੋਟਕ ਪਦਾਰਥ ਵਰਤਣ ਵਾਲੀ ਇਸ ਘਟਨਾ ਦੇ ਵਿੱਚ ਸ਼ਾਮਲ ਤਿੰਨ ਪੰਜਾਬੀ ਨੌਜਵਾਨਾਂ ਨੇ ਆਪਣੇ ਦੋਸ਼ ਅਦਾਲਤ ਵਿੱਚ ਕਬੂਲ ਕਰ ਲਏ ਹਨ ਅਤੇ ਉਨ੍ਹਾਂ ਨੂੰ ਵੱਖ ਵੱਖ ਮਿਆਦਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਘਟਨਾ ਜਿਹੜੀ ਉਹ 1 ਫਰਵਰੀ 1926 ਨੂੰ ਸਵੇਰੇ 3:45 ਵਜੇ ਕ੍ਰੈਜ਼ੈਂਟ ਰੋਡ ਤੇ 132 ਸੀਟ ਦੇ ਨੇੜੇ ਵਾਪਰੀ ਸੀ। ਘਟਨਾ ਤੋਂ ਥੋੜੀ ਦੇਰ ਬਾਅਦ ਸਰੀ ਪੁਲਿਸ ਜਿਹੜੀ ਹੈ ਜੀ ਅਧਿਕਾਰੀਆਂ ਨੇ 28 ਐਵਨਿਊ ਤੇ 140 ਸਟਰੀਟ ਵਿਖੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। 9 ਜੂਨ 1926 ਨੂੰ ਸਰੀ ਦੀ ਸੂਬਾਈ ਅਦਾਲਤ ਵਿਚ ਤਿੰਨਾਂ ਵੱਲੋਂ ਆਪਣੇ ਮਾਮਲੇ ਦੀ ਸੁਣਵਾਈ ਦੌਰਾਨ ਉਨ੍ਹਾਂ ਉਪਰ ਲੱਗੇ ਦੋਸ਼ਾਂ ਨੂੰ ਕਬੂਲ ਕਰ ਲਿਆ। ਅਦਾਲਤ ਨੇ ਉਨ੍ਹਾਂ ਨੂੰ ਸਜ਼ਾਵਾਂ ਵੀ ਸੁਣਾ ਦਿੱਤੀਆਂ ਨੇ। ਅਦਾਲਤੀ ਵੇਰਵਿਆਂ ਦੇ ਅਨੁਸਾਰ ਤਰਨਵੀਰ ਸਿੰਘ ਨੇ ਲਾਪਰਵਾਹੀ ਨਾਲ ਗੋਲੀ ਚਲਾਉਣ ਦੇ ਦੋਸ਼ ਕਬੂਲ ਕੀਤੇ ਅਤੇ ਉਨ੍ਹਾਂ ਨੂੰ 5 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦਯਾਜੀਤ ਸਿੰਘ ਬਲਿੰਗ ਹੋਰਾਂ ਨੇ ਵਿਸਫੋਟਕ ਪਦਾਰਥ ਸੁੱਟਣ ਦਾ ਦੋਸ਼ ਸਵੀਕਾਰ ਕੀਤਾ। ਉਨ੍ਹਾਂ ਨੂੰ 27 ਮਹੀਨੇ ਦੀ ਕੈਦ ਹੋਈ ਹੈ। ਹਰਜੋਤ ਸਿੰਘ ਨੇ ਵੀ ਵਿਸਫੋਟਕ ਪਦਾਰਥ ਸੁੱਟਣ ਦਾ ਦੋਸ਼ ਕਬੂਲ ਕੀਤਾ ਸੀ ਪਰ ਉਸ ਨੂੰ 25 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੋ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਆਪਣੀ ਸਜ਼ਾ ਪੂਰੀ ਹੋਣ ਤੋਂ ਬਾਅਦ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ। ਇਹ ਤਿੰਨੇ ਜਿਹੜੇ ਨੇ ਜੀ ਇਹ ਅੰਤਰਰਾਸ਼ਟਰੀ ਵਿਦਿਆਰਥੀ ਸਨ ਔਰ ਇੱਥੇ ਪੜ੍ਹਨ ਆਏ ਸਨ ਤੇ ਆਪਣਾ ਭਵਿੱਖ ਉਜਵਲ ਕਰਨ ਆਏ ਸੀ ਤੇ ਆ ਕੇ ਪੁੱਠੇ ਕੰਮਾਂ ਚ ਪੈ ਗਏ। ਹੁਣ ਜੇਲ੍ਹ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਇਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ। 416-1728 ਸਟੂਡੀਓ ਦਾ ਫੋਨ ਨੰਬਰ ਹੈ। ਬਹੁਤ ਸਾਰੀਆਂ ਖ਼ਬਰਾਂ ਜਿਹੜੀਆਂ ਨੇ ਜੀ ਇਨ੍ਹੀਂ ਦਿਨੀ ਚਰਚਾ ਦੇ ਵਿੱਚ ਨੇ। ਕੱਲ੍ਹ ਇੱਕ ਵੱਲੀ ਗੱਲ ਇਹ ਵਾਪਰੀ ਆ ਕਿ ਏਅਰ ਕੈਨੇਡਾ ਦੇ ਪਾਇਲਟ ਵੱਲੋਂ ਬਿਨਾਂ ਜ਼ਰੂਰੀ ਲਾਇਸੈਂਸ ਦੇ 17 ਸਾਲ ਤੱਕ ਜਹਾਜ਼ ਉਡਾਇਆ ਗਿਆ ਤੇ ਓਪੀਪੀ ਵੱਲੋਂ ਉਨ੍ਹਾਂ ਨੂੰ ਚਾਰਜ ਕੀਤਾ ਗਿਆ। ਹਾਂਜੀ ਤੇ ਕਹੋ ਵੀ ਪਤਾ ਨਹੀਂ ਸੈਂਕੜੇ ਜਿਹੜੀਆਂ ਡੋਮੈਸਟਿਕ ਫਲਾਈਟਾਂ ਤੇ ਸੈਂਕੜੇ ਜਿਹੜੀਆਂ ਨੇ ਜੀ ਉਹ ਅੰਤਰਰਾਸ਼ਟਰੀ ਫਲਾਈਟਾਂ ਇਹ ਪਾਇਲਟ ਉਡਾ ਚੁੱਕਾ 17 ਸਾਲ। ਯਾਨੀ ਕਿ ਜਦੋਂ ਏਅਰ ਕੈਨੇਡਾ ਨੇ ਉਹਨੂੰ ਹਾਇਰ ਕੀਤਾ ਹੋਵੇਗਾ ਪਹਿਲੀ ਫਲਾਈਟ ਤੋਂ ਲੈ ਕੇ ਤੇ ਰਿਟਾਇਰ ਹੋਣ ਤੱਕ ਉਹ ਜਹਾਜ਼ ਉਡਾਉਂਦਾ ਰਿਹਾ, ਬਖੂਬੀ ਉਡਾਉਂਦਾ ਰਿਹਾ, ਨਾ ਕਿਸੇ ਨੂੰ ਪਤਾ ਲੱਗਾ, ਗੱਲ ਨੀ ਬਾਤ ਨੀ, ਰਿਟਾਇਰ ਵੀ ਹੋ ਗਿਆ, ਪੈਨਸ਼ਨ ਵੀ ਲੱਗ ਗਈ ਤੇ ਹੁਣ ਕਹਿੰਦੇ ਉਹਨੂੰ ਚਾਰਜ ਕੀਤਾ। ਭਲਾ ਹੁਣ ਚਾਰਜ ਕਰਨ ਦਾ ਫਾਇਦਾ ਕੀ? ਦੂਜੀ ਗੱਲ ਹੁਣ ਤੁਹਾਨੂੰ ਕਰੋ ਕਿ ਓਨਰਰੀ ਲਾਇਸੈਂਸ ਦੇ ਦੇਣਾ ਚਾਹੀਦਾ ਸੀ ਕਿ ਭਰਾ ਤੂੰ ਇੰਨਾ ਟਾਈਮ ਜਿਹੜਾ ਜੇ ਉਹ ਜਹਾਜ਼ ਚਲਾਉਂਦਾ ਰਿਹਾ ਤੂੰ ਉਹਨੂੰ ਚਲਾਉਣਾ ਆਉਂਦਾ ਹੋਊ ਤੇ ਫੇਰ ਹੀ ਉਹ ਚਲਾਉਂਦਾ ਹੋਊ ਭਾਵੇਂ ਕਿ ਲਾਇਸੈਂਸ ਤੋਂ ਬਗੈਰ ਚਲਾਉਣਾ ਗੈਰ ਕਾਨੂੰਨੀ ਵੀ ਹੈ ਪਲੱਸ ਬਹੁਤ ਸਾਰੇ ਲੋਕਾਂ ਦੀ ਜਿਹੜੀ ਜ਼ਿੰਦਗੀ ਉਹਨੇ ਖਤਰੇ ਚ ਪਾਈ ਹੋਵੇਗੀ ਪਰ ਉਹ ਸਹੀ ਸਲਾਮਤ ਸਾਰਾ ਕੁਛ ਕਰਦਾ ਰਿਹਾ ਤੇ ਹੁਣ ਉਹਤੇ ਜਿਹੜੇ ਜੀ ਚਾਰਜਸ ਲੱਗੇ ਨੇ ਹਾਂਜੀ ਕਰ ਲਓ ਘਿਓ ਨੂੰ ਭਾਂਡਾ ਆਹ ਕੁਛ ਚੱਲਦਾ ਇੱਥੇ ਦੂਜੇ ਪਾਸੇ ਇੱਕ ਗੱਲ ਆਪਾਂ ਹੋਰ ਕਰਨੀ ਆ ਮਨਪ੍ਰੀਤ ਸਿੰਘ ਆਲੀ ਹੋਰੀ ਮਨਪ੍ਰੀਤ ਸਿੰਘ ਆਲੀ ਹੋਰੀ ਜਿਹੜੇ ਨੇ ਜੀ ਉਹ ਵਾਇਰਸ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਵਾਇਰਸ ਪੰਜਾਬ ਵਾਰਸ ਪੰਜਾਬ ਦੇ ਉਹਦੇ ਵਿੱਚ ਸ਼ਾਮਲ ਹੋ ਗਿਆ ਜੀ ਅਕਾਲੀ ਦਲ ਬਾਦਲ ਦੇ ਜਿਹੜੇ ਜੀ ਉਹ ਕਹਿ ਲਓ ਵੀ ਅਹਿਮ ਨੇਤਾ ਜਦੋਂ ਪਿਛਲੀ ਵਾਰੀ ਵੋਟਾਂ ਪਈਆਂ ਨੇ ਉਹਨਾਂ ਵਿੱਚ ਮਨਪ੍ਰੀਤ ਆਲੀ ਹੋਰੀ ਬੀਬੀ ਗੁਨੀਵ ਕੌਰ ਜੀ ਮਜੀਠੀਆ ਤੇ ਇੱਕ ਹੁਸ਼ਿਆਰਪੁਰੋਂ ਜਿੱਤੇ ਸਨ ਤਿੰਨ ਬੰਦੇ ਨਾਲ ਜਿੱਤੇ ਸਨ ਹੁਸ਼ਿਆਰਪੁਰ ਵਾਲੇ ਪਹਿਲੇ ਪਾਸਾ ਵੱਟ ਗਏ ਸੀ ਹੁਣ ਕਹਿੰਦਾ ਦੋ ਰਹਿ ਗਏ ਦੋਵਾਂ ਦੇ ਵਿੱਚੋਂ ਵੀ ਗੁਨੀਵ ਕੌਰ ਜੀ ਰਹਿ ਗਏ ਇਹ ਵੀ ਆਪਣੇ ਦਲ ਤੋਂ ਪਾਸਾ ਵੱਟ ਗਏ ਸੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਉਹਦੇ ਇਹ ਮੋਹਰਲਿਆਂ ਦੇ ਵਿੱਚੋਂ ਰਹੇ ਨੇ ਅੱਜ ਮੈਂ ਸਵੇਰੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਇੱਕ ਇੰਟਰਵਿਊ ਸੁਣਦਾ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਚਾਹੁੰਦੇ ਸਨ ਕਿ ਇਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ ਉਹਨੇ ਮੈਂ ਸਾਰੀਆਂ ਆਪਸ਼ਨ ਦਿੱਤੀਆਂ ਸੀ ਕਿ ਭਾਈ ਮੈਂ ਪਿੱਛੇ ਹੋ ਜਾਂਦਾ ਕੋਈ ਚੱਕਰ ਹੀ ਨਹੀਂ ਏਡਾ ਤੇ ਜਿੱਦਾਂ ਕਹੋ ਉਦਾਂ ਕਰ ਲੈਂਦੇ ਪਰ ਗੱਲ ਕਿਤੇ ਬਣੀ ਨਹੀਂ ਹੁਣ ਇਹ ਚਲ ਗਿਆ ਜੀ ਉਧਰਲੇ ਪਾਸੇ ਅੰਮ੍ਰਿਤਪਾਲ ਸਿੰਘ ਹੋਰਾਂ ਕੋਲ ਤੇ ਉੱਥੇ ਜਦੋਂ ਪੱਤਰਕਾਰ ਨੇ ਪੁੱਛਿਆ ਵੀ ਖਾਲਿਸਤਾਨ ਦੇ ਮੁੱਦੇ ਦੇ ਉੱਪਰ ਤੁਹਾਡੀ ਕੀ ਟੇਕ ਆ ਉਹ ਕਹਿੰਦੇ ਸੀ ਖਾਲਿਸਤਾਨ ਤਾਂ ਚਾਹੁੰਦੇ ਹੀ ਨਹੀਂ ਅਸੀਂ ਤਾਂ ਖਾਲਸ ਰਾਜ ਚਾਹੁੰਦੇ ਹਾਂ ਭਾਰਤੀ ਸੰਵਿਧਾਨ ਦੇ ਤਹਿਤ ਅਸੀਂ ਚੋਣ ਲੜਨੀ ਹੈ ਔਰ ਉਸ ਸੰਵਿਧਾਨ ਦੇ ਤਹਿਤ ਇਹ ਅਸੀਂ ਰਾਜ ਕਰਨਾ ਖਾਲਿਸਤਾਨ ਤਾਂ ਅਸੀਂ ਮੰਗਦੇ ਨਹੀਂ ਦੂਜੇ ਪਾਸੇ ਜਿਹੜੀ ਖਾਲਿਸਤਾਨ ਦੀ ਮੁਦਈ ਰਹੀ ਧਿਰ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਵੀ ਇਲੈਕਸ਼ਨ ਲੜਦੇ ਆਏ ਨੇ ਜਿੱਤਦੇ ਵੀ ਆਏ ਨੇ ਤੇ ਹਾਰਦੇ ਵੀ ਆਏ ਨੇ ਇੱਕ ਧਿਰ ਜਿੱਥੋਂ ਕਹਿ ਲਓ ਪਈ ਖਾਲਿਸਤਾਨ ਦੀ ਗੱਲ ਸ਼ੁਰੂ ਹੋਈ ਸੀ ਉਹ ਹੈਗੀ ਜੀ ਟਕਸਾਲ ਦਮਦਮੀ ਟਕਸਾਲ ਹੁਣ ਦਮਦਮੀ ਟਕਸਾਲ ਜਿਹੜੀ ਆ ਤੁਹਾਨੂੰ ਯਾਦ ਹੋਣਾ ਕਿ ਬਹੁਤੀ ਵਾਰੀ ਤੁਸੀਂ ਸੁਣਿਆ ਹੋਵੇਗਾ ਕਿ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਦੇ ਵੀ ਖਾਲਿਸਤਾਨ ਦੀ ਮੰਗ ਨਹੀਂ ਸੀ ਕੀਤੀ ਤਾਂ ਫਿਰ ਗੱਲ ਕਹੀ ਕਿੱਥੋਂ ਤੁਹਾਨੂੰ ਯਾਦ ਹੋਣਾ ਕਿ ਇੱਕ ਪੰਥਕ ਕਮੇਟੀ ਬਣੀ ਸੀ ਪੰਥਕ ਕਮੇਟੀ ਬਣਾਈ ਕਹਿੰਦੇ ਸੀ ਟਕਸਾਲ ਵਾਲਿਆਂ ਨੇ ਉਹਨਾਂ ਨੇ ਇੱਕ ਜਿਹੜਾ ਸੀਗਾ ਜੀ ਇਹ ਮਤਾ ਖਾਲਿਸਤਾਨ ਦਾ ਉਹ ਪਾਸ ਕਰਕੇ ਤੇ ਕੌਲ ਦਿੱਤੀ ਸੀ ਹੁਣ ਧੁੰਮਾ ਹੋਰੀ ਨੇ ਜੀ ਅੱਜ ਕੱਲ ਖਾਲਿਸਤਾਨ ਮਾਫ਼ ਕਰਨਾ ਦਮਦਮੀ ਟਕਸਾਲ ਵਾਲੇ ਖਾਲਿਸਤਾਨ ਦੀ ਮੰਗ ਰੱਖਣ ਵਾਲੀ ਦਮਦਮੀ ਟਕਸਾਲ ਦੇ ਮੁਖੀ ਧੁੰਮਾ ਜੀ ਦੀ ਨੇੜਤਾ ਜਿਹੜੀ ਹੈ ਜੀ ਉਹ ਬੀਜੇਪੀ ਨੇਤਾਵਾਂ ਦੇ ਨਾਲ ਬਹੁਤ ਰਹੀ ਹੈ ਕਿਸਾਨ ਅੰਦੋਲਨ ਵੇਲੇ ਵੀ ਉਹ ਤੋਂ ਬਾਅਦ ਵੀ ਮਹਾਰਾਸ਼ਟਰ ਦੇ ਵਿੱਚ ਜਦੋਂ ਇਲੈਕਸ਼ਨ ਸਨ ਉਦੋਂ ਇਹਨਾਂ ਨੇ ਉੱਥੇ ਜਾ ਕੇ ਤੇ ਖੁੱਲ੍ਹ ਖੁਲਾ ਕੇ ਮਦਦ ਕੀਤੀ ਸੀ ਕਈ ਜਿਹੜੀਆਂ ਖਾਲਿਸਤਾਨੀ ਧਿਰਾਂ ਪੰਜਾਬ ਵਿਚਲੀਆਂ ਨੇ ਉਹ ਧੁੰਮਾਹੋਰਾਂ ਤੋਂ ਇਸ ਕਰਕੇ ਔਖੀਆਂ ਵੀ ਸਨ ਧੁੰਮਾਹੋਰੀ ਜਿਹੜੇ ਨੇ ਜੀ ਉਹ ਸੱਤਾਧਾਰੀ ਧਿਰ ਦੇ ਹਮੇਸ਼ਾ ਨੇੜੇ ਰਹੇ ਨੇ ਜਦੋਂ ਬਾਦਲਾਂ ਦੀ ਸਰਕਾਰ ਸੀ ਤੇ ਉਦੋਂ ਵੱਡੇ ਬਾਦਲ ਹੋਰਾਂ ਦੇ ਵਾਹਵਾ ਨੇੜੇ ਸਨ ਉਹਨਾਂ ਨੂੰ ਬਰਫੀ ਵਰਤਾਉਣ ਦੇ ਮਾਮਲੇ ਦੇ ਵਿਚ ਵਾਹਵਾ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣੇ ਰਹੇ ਨੇ ਬੜੀ ਉਦੋਂ ਆਲੋਚਨਾ ਹੋਈ ਆ ਜੂਨ ਦਾ ਪਹਿਲਾ ਹਫ਼ਤਾ ਸੀ 6 ਜੂਨ ਨੂੰ ਜਿਹੜਾ ਜੀ ਉਹ ਜੂਨ 84 ਦੇ ਸ਼ਹੀਦਾਂ ਦੇ ਲਈ ਸਮਾਗਮ ਹੁੰਦੇ ਨੇ ਉਹ ਸਮਾਗਮ ਜਿਹੜੇ ਸਨ ਉਹ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਦੇ ਵਿਚ ਹੋਏ ਜਿੱਥੋਂ ਜੀ ਮਹਾਰਾਸ਼ਟਰ ਤੋਂ ਮੈਂਬਰ ਪਾਰਲੀਮੈਂਟ ਪਹੁੰਚੇ ਬਹੁਤੇ ਜਿਹੜੇ ਉਹ ਲੀਡਰ ਜਿਹੜੇ ਕਿਸੇ ਵੇਲੇ ਜਰਨੈਲ ਸੋਹਰਾਂ ਨੂੰ ਅੱਤਵਾਦੀ ਦੱਸਦੇ ਹੁੰਦੇ ਸਨ, ਉਹ ਅੱਜ ਕੱਲ ਕਈ ਉਹਨਾਂ ਦੀਆਂ ਸਿਫਤਾਂ ਕਰਦੇ ਨਜ਼ਰ ਆਉਂਦੇ ਨੇ, ਕਿਉਂਕਿ ਸਿਆਸੀ ਲੋਕਾਂ ਨੇ ਕਿਹੜੇ ਵੇਲੇ ਕਿਹੜੀ ਪਾਸੇ ਨੂੰ ਕਿੱਧਰ ਨੂੰ ਚੂੜੀ ਫੇਰਨੀ ਹੈ ਉਹਦਾ ਪਤਾ ਕੁਛ ਨਹੀਂ ਹੁੰਦਾ। ਹੁਣ ਧੁੰਮਾ ਸਾਹਿਬ ਫਿਰ ਚਰਚਾ ਦੇ ਵਿਚ ਨੇ, ਉਧਰ ਸਿਮਰਜੀਤ ਸਿੰਘ ਮਾਨ ਹੋਰੀ ਤੇ ਧੁੰਮਾ ਹੋਰੀ ਜਿਹੜੇ ਨੇ ਜੀ ਉਹ ਆਪਸ ਵਿਚ ਸਿੰਘ ਫਸਾਈ ਬੈਠੇ ਨੇ ਜੀ। ਮਾਨ ਸਾਹਿਬ ਗੁਰਪਤਵੰਤ ਸਿੰਘ ਪਨੂਹਰਾਂ ਦੇ ਨਾਲ ਚਿਰਾਂ ਤੋਂ ਸਿੰਘ ਫਸਾਈ ਬੈਠੇ ਹੁੰਦੇ ਨੇ ਜੀ। ਹੁਣ ਜਿਹੜੀਆਂ ਪੰਜਾਬ ਵਿਚਲੀਆਂ ਧਿਰਾਂ ਨੇ ਉਹਦੇ ਵਿਚ ਚਾਹੇ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਧੜਾ ਹੋਵੇ, ਚਾਹੇ ਸਿਮਰਜੀਤ ਸਿੰਘ ਮਾਨ ਹੋਰਾਂ ਦਾ ਧੜਾ ਹੋਵੇ ਤੇ ਚਾਹੇ ਹੁਣ ਟਕਸਾਲ ਹੋਵੇ, ਇਹ ਤਿੰਨੇ ਮੁੱਖ ਧੜੇ ਜਿਹੜੇ ਆ ਜੀ ਇੱਕ ਢੰਗ ਦੇ ਨਾਲ ਖਾਲਿਸਤਾਨ ਦੀ ਮੰਗ ਤੋਂ ਹੱਥ ਝਾੜ ਬੈਠੇ ਨੇ। ਹਾਂਜੀ, ਆਮ ਤੌਰ ਦੇ ਉੱਪਰ ਇੱਕ ਜੁਮਲਾ ਵਰਤਿਆ ਜਾਂਦਾ ਕਿ ਬਿੱਲੀ ਥੇਲਿਓਂ ਬਾਹਰ ਆ ਗਈ, ਉਹ ਥੇਲਿਓਂ ਬਾਹਰ ਹੀ ਨਹੀਂ ਆਈ, ਬਿੱਲੀ ਤਾਂ ਬਨੇਰੇ ਦੇ ਉੱਪਰ ਭੱਜੀ ਫਿਰਦੀ ਆ, ਉਹ ਤਾਂ ਬਨੇਰੇ ਤੇ ਭੰਗੜਾ ਪਾਉਂਦੀ ਫਿਰਦੀ ਆ, ਪਰ ਕਈਆਂ ਨੂੰ ਹਾਲੇ ਨਹੀਂ ਦੱਸਣੀ। ਸੋ ਜਿਸ ਧਰਤੀ ਦੇ ਉੱਪਰ ਖਾਲਿਸਤਾਨ ਬਣਨਾ, ਜਿਹੜੀ ਧਰਤੀ ਨੂੰ ਆਜ਼ਾਦ ਕਰਾਉਣਾ, ਔਰ ਉੱਥੋਂ ਵਾਲੇ ਜਿਹੜੀਆਂ ਖਾਲਿਸਤਾਨੀ ਧਿਰਾਂ ਨੇ ਉਹ ਪੱਲਾ ਝਾੜ ਬੈਠੀਆਂ ਨੇ। ਹਾਂ, ਇੱਥੇ ਥੋੜਾ ਜਿਹਾ ਮਾਹੌਲ ਹੋਰ ਆ, ਇੱਥੇ ਝੰਡੇ ਦੇ ਵਿੱਚ ਡੰਡਾ ਨਹੀਂ, ਝੰਡੇ ਦੇ ਵਿੱਚ ਵਨ ਬਾਈ ਵਨ ਦੀ ਫੱਟੀ ਜਿਹੜੀ ਹੈ ਜੀ ਉਹ ਹਾਲੇ ਵੀ ਫਸੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਫਸੀ ਰਹਿ ਸਕਦੀ ਆ। ਪਰ 27 ਦੇ ਵਿੱਚ ਉੱਥੇ ਇਲੈਕਸ਼ਨਾਂ ਨੇ, ਔਰ ਇਲੈਕਸ਼ਨ ਤੱਕ ਪਤਾ ਨਹੀਂ ਊਠ ਕੇਸ ਕਰਵਟ ਬੈਠਣਾ, ਊਠ ਨੇ ਬੈਠਣਾ ਵੀ ਹੈ ਜਾਂ ਫਿਰ ਲੱਤਾਂ ਫਸਾ ਕੇ ਕਿਤੇ ਖੜਿਆ ਨਹੀਂ ਰਹਿੰਦਾ। ਇੱਕ ਪਾਸੋਂ ਦੇਖੀਏ ਤੇ ਊਠ ਜਿਹੜਾ ਜੀ ਲੱਤਾਂ ਫਸਾ ਕੇ ਖੜ ਗਿਆ, ਕਹਿੰਦਾ ਮੈਂ ਨਹੀਂ ਪੈਂਦਾ, ਨਾ ਏਦਾਂ ਨਹੀਂ ਹੋਣੀ। ਇਹ ਤਾਂ ਜੀ ਉੱਥੋਂ ਦੇ ਹਾਲਾਤ ਨੇ। ਹੁਣ ਜੇ ਆਪਾਂ ਇਧਰਲੇ ਪਾਸੇ ਆਪਾਂ ਗੁਆਂਢ ਵੱਲ ਦੇਖਦੇ ਹਾਂ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੋਰੀ ਜਿਹੜੇ ਨੇ ਜੀ ਉਹ ਕੱਲ ਵੀ ਆਪਣੇ ਬੜਬੋਲੇਪਨ ਕਰਕੇ ਹਮੇਸ਼ਾ ਹੀ ਖ਼ਬਰਾਂ ਦੇ ਵਿਚ ਰਹਿੰਦੇ ਨੇ। ਉਸ ਤੋਂ ਪਹਿਲਾਂ ਕਿ ਉਹਨਾਂ ਦੀ ਖ਼ਬਰ ਸਾਂਝੀ ਕਰੀਏ, ਆਪਣੇ ਸੋਫਟਵੇਅਰ ਵਾਲੇ ਅੰਕਲ ਐਫਟੀਨ ਫਾਈਲਾਂ ਵਾਸਤੇ ਅੱਜ ਇੰਟਰਵਿਊ ਦੇਣ ਪਹੁੰਚੇ ਹੋਏ ਨੇ ਬਿਲ ਗੇਟਸ ਹੋਣੀ। ਉਹ ਕਹਿੰਦੇ ਕਿ ਮੈਂ ਇਸ ਕਰਕੇ ਇੱਥੇ ਨਹੀਂ ਆਇਆ ਕਿ ਮੈਂ ਕੋਈ ਗੁਨਾਹ ਕੀਤਾ, ਮੈਂ ਇਸ ਕਰਕੇ ਆਇਆ ਵੀ ਜਿਹੜੇ ਵਿਕਟਮਸ ਨੇ ਉਹਨਾਂ ਨੂੰ ਨਿਆਂ ਮਿਲ ਸਕੇ। ਔਰ ਐਫਟੀਨ ਨੂੰ ਲੈ ਕੇ ਤੇ ਸਿਚੁਏਸ਼ਨ ਕਿੱਥੋਂ ਤੱਕ ਪਹੁੰਚੀ ਆ ਉਹ ਤੋਂ ਹੋ ਸਕਦਾ ਕਿ ਤੁਸੀਂ ਮੇਰੇ ਨਾਲੋਂ ਵੱਧ ਵੀ ਜਾਣਦੇ ਹੋਵੋ। ਅੱਜ ਉਹ ਇਰਾਨ ਇਜ਼ਰਾਇਲ ਇਹ ਸਾਰਾ ਕੁਛ ਪਖੇੜਾ ਖੜਾ ਹੋਇਆ, ਇਹਦੇ ਪਿੱਛੇ ਉਹਨਾਂ ਐਫਸਟੀਨ ਫਾਈਲਾਂ ਦਾ ਵੀ ਬੜਾ ਵੱਡਾ ਯੋਗਦਾਨ ਆ। ਇਜ਼ਰਾਇਲ ਜਿਹੜਾ ਜੀ ਉਹ ਕੰਡੀ ਤੇ ਗੂਠਾ ਰੱਖ ਕੇ ਲੈ ਕੇ ਗਿਆ, ਭਾਈ ਆ ਜਾਓ ਮੈਂ ਲੱਗਿਆ ਹੀ ਲੜਨ, ਮੇਰੇ ਨਾਲ ਡਾਂਗ ਫੜ ਕੇ ਲੜੋ, ਜੇ ਨਾ ਲੜੇ ਤਾਂ ਮੈਂ ਭਾਈ ਰੌਲਾ ਪਾ ਦੂੰ ਵੀ ਤੁਸੀਂ ਆਹਾ ਕੁਛ ਕੀਤਾ ਸੀ। ਸੋ ਹਾਲੇ ਵੀ ਜਿਹੜੀ ਐਫਸਟੀਨ ਫਾਈਲਾਂ ਨੇ ਇਹ ਚਰਚਾ ਚ ਰਹਿਣੀਆਂ ਨੇ। ਹੁਣ ਜਿਹੜੀ ਉੱਥੋਂ ਵਾਲੀ ਲੜਾਈ ਆ ਉਹ ਲੜਾਈ ਤੋਂ ਖੜਾ ਛਡਾਉਣਾ ਚਾਹੁੰਦਾ ਸੀ ਅਮਰੀਕਾ, ਪਰ ਗੱਲ ਬਣ ਨਹੀਂ ਰਹੀ, ਸੂਤ ਨਹੀਂ ਆਉਣ ਡਿਆ। ਉੱਥੇ ਫੇਰ ਕਹਿ ਲਓ ਕਿ ਮਜਾਇਲੋ ਮਜਾਇਲੀ ਡਰੋਨੋ ਡਰੋਨੀ ਹੋਣ ਲੱਗ ਪਏ ਨੇ, ਇੱਕ ਦੂਜੇ ਦੇ ਟਿਕਾਣਿਆਂ ਤੇ ਹਮਲੇ ਫਿਰ ਹੋਣ ਲੱਗ ਪਏ ਨੇ। ਤੇਲ ਦੀਆਂ ਕੀਮਤਾਂ ਪਿਛਲੇ ਸਮੇਂ ਦੀ ਕੁਝ ਕਿਸਾਨਤੀ ਜਦੋਂ ਹੋਈ ਸੀ ਤੇ ਘਟੀਆਂ ਸਨ, ਹੁਣ ਦੁਬਾਰਾ ਫਿਰ ਸਿਚੁਏਸ਼ਨ ਉੱਥੇ ਵਾਲੇ ਪਾਸੇ ਨੂੰ ਆ ਸਕਦੀ ਆ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਅਮਰੀਕਾ ਮੈਕਸੀਕੋ ਵਪਾਰ ਸਮਝੌਤੇ ਜਿਹਨੂੰ ਕੁਸਮਾ ਕਹਿੰਦੇ ਆ ਉਹਦੀ ਆਉਣ ਵਾਲੀ ਸਮੀਖਿਆ ਬਾਰੇ ਪੁੱਛੇ ਜਾਣ ਦੇ ਸਵਾਲ ਤੇ ਉੱਪਰ ਕਿਹਾ ਕਿ ਉਹ ਇਸ ਸਮਝੌਤੇ ਨੂੰ ਰੀਨਿਊ ਕਰਨ ਦੇ ਹੱਕ ਦੇ ਵਿਚ ਨਹੀਂ ਨੇ। ਇਹ ਅੱਜ ਸਵੇਰ ਦੀ ਗੱਲ ਹੈ ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਮੈਂ ਇਸ ਨੂੰ ਨਵਿਆਉਣ ਬਾਰੇ ਸੋਚ ਨਹੀਂ ਰਿਹਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਮਰੀਕਾ ਨੂੰ ਕੈਨੇਡਾ ਜਾਂ ਮੈਕਸੀਕੋ ਤੋਂ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਕੈਨੇਡਾ ਅਮਰੀਕਾ ਮੈਕਸੀਕੋ ਵਪਾਰ ਸਮਝੌਤੇ ਜੋ ਕਿ 2020 ਵਿਚ ਲਾਗੂ ਹੋਇਆ ਸੀ ਉਹਨੇ ਪੁਰਾਣੇ ਨਾਫਟਾ ਸਮਝੌਤੇ ਦੀ ਥਾਂ ਲਈ ਸੀ। ਤਿੰਨਾਂ ਦੇਸ਼ਾਂ ਦੇ ਵਿਚਕਾਰ ਵਪਾਰਕ ਸਬੰਧਾਂ ਦਾ ਮੁੱਖ ਆਧਾਰ ਬਣਿਆ ਸੀ। ਸੋ ਟਰੰਪ ਦੇ ਇਸ ਬਿਆਨ ਨੇ ਉੱਤਰੀ ਅਮਰੀਕੀ ਵਪਾਰ ਰਿਸ਼ਤਿਆਂ ਦੇ ਭਵਿੱਖ ਨੂੰ ਲੈ ਕੇ ਨਵੀਆਂ ਚਰਚਾਵਾਂ ਛੇੜ ਦਿੱਤੀਆਂ ਨੇ। ਮਾਹਰਾਂ ਦਾ ਮੰਨਣਾ ਕਿ ਜੇਕਰ ਸਮਝੌਤੇ ਦੇ ਵਿਚ ਵੱਡੇ ਬਦਲਾਅ ਜਾਂ ਫਿਰ ਇਸ ਦੀ ਸਮਾਪਤੀ ਹੁੰਦੀ ਆ ਤੇ ਇਸ ਦਾ ਪ੍ਰਭਾਵ ਕੈਨੇਡਾ, ਮੈਕਸੀਕੋ ਤੇ ਅਮਰੀਕਾ ਦੀਆਂ ਅਰਥ ਵਿਵਸਥਾਵਾਂ ਤੇ ਸਪਲਾਈ ਚੇਨਾਂ ਦੇ ਉਪਰ ਪੈ ਸਕਦਾ। ਫਿਲਹਾਲ ਕੈਨੇਡਾ ਤੇ ਮੈਕਸੀਕੋ ਵੱਲੋਂ ਟਰੰਪ ਦੇ ਬਿਆਨ ਤੇ ਅਧਿਕਾਰਤ ਪ੍ਰਕਿਰਿਆ ਦੀ ਉਡੀਕ ਕੀਤੀ ਜਾ ਰਹੀ ਹੈ। ਸੋ ਇਹ ਤਾਂ ਬਿਆਨ ਜਿਹੜਾ ਜੀ ਹਵਾ ਚ ਦਿੱਤਾ ਸੀ, ਪਰ ਜਿਹੜਾ ਅਧਿਕਾਰਤ ਤੌਰ ਦੇ ਉਪਰ ਇਸ ਬਿਆਨ ਦੀ ਜਿਹੜੀ ਹੈ ਜੀ ਉਡੀਕ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਰੀ ਤੋਂ ਖ਼ਬਰ ਆ, ਪਰ ਉਹ ਖ਼ਬਰ ਜਿਹੜੀ ਆ ਉਸ ਤੇ ਜਾਣ ਤੋਂ ਪਹਿਲਾਂ ਮਨਜੀਤ ਸਿੰਘ ਹੋਰੀ ਆਪਣਾ ਲਾਈਨ ਤੇ ਨੇ, ਉਹਨਾਂ ਦੇ ਨਾਲ ਗੱਲ ਕਰਕੇ ਤੇ ਬਾਕੀ ਦੀ ਗੱਲ ਕਰਦੇ। ਮਨਜੀਤ ਸਿੰਘ ਜੀ ਆਇਆਂ ਨੂੰ ਸਵਾਗਤ ਲੰਘਿਓ।
ਥੈਂਕ ਯੂ ਸੋ ਮਚ ਭਾਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਸੈਮਸੰਗ ਬ੍ਰਾਂਡ ਦਾ ਸਟੇਨਲੈਸ ਸਟੀਲ ਕਲਰ ਦਾ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ ਰੈਗੂਲਰ ਪ੍ਰਾਈਸ $2200 ਤੋਂ ਘਟਾ ਕੇ ਸਿਰਫ $1499 $1499 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਇਸ ਟਾਈਮ ਕਾਫੀ ਕਸਟਮਰਸ ਨੇ ਜਿਹੜੇ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਪ੍ਰੀਮੀਅਮ ਬ੍ਰਾਂਡ ਜੈਨੀਅਰ ਦੇ ਉੱਪਰ ਐਕਸਕਲੂਸਿਵ 20% ਦਾ ਡਿਸਕਾਊਂਟ ਅਪਲਾਇੰਸ ਜੰਕਸ਼ਨ ਤੇ ਇਸ ਵੀਕ ਅਸੀਂ ਲੈ ਕੇ ਦੇ ਰਹੇ ਹਾਂ। ਸਟੋਰ ਤੇ ਵਿਜ਼ਿਟ ਕਰੋ, ਟ੍ਰੇਨ ਸਟਾਫ ਦੀ ਟੀਮ ਨੂੰ ਮਿਲੋ ਤੇ ਅਸੀਂ ਆਪਣਾ 10-15% ਡਿਸਕਾਊਂਟ ਐਡ ਆਨ ਕਰਵਾਵਾਂਗੇ ਉਸ 20% ਜੈਨੀਅਰ ਦੇ ਡਿਸਕਾਊਂਟ ਦੇ ਵਿੱਚ। ਜਿੰਨੇ ਵੀ ਕਸਟਮਰ ਇਸ ਟਾਈਮ ਬੇਸਮੈਂਟ ਬਣਾ ਰਹੇ ਨੇ, ਬੇਸਮੈਂਟ ਦੇ ਚਾਰ ਅਪਲਾਇੰਸਿਸ ਦਾ ਕੋਂਬੋ ਹੈ ਜਿਹਦੇ ਵਿੱਚ ਸਟੇਨਲੈਸ ਸਟੀਲ ਦਾ 18 ਕਿਊਬਿਕ ਫੀਟ ਦਾ ਟੋਪ ਮਾਊਂਟ ਫਰਿੱਜ, ਸਟੇਨਲੈਸ ਸਟੀਲ ਦਾ ਗਲਾਸ ਟੋਪ ਵਾਲਾ ਸਟੋਵ ਵਿਦ ਵਾਸ਼ਰ ਤੇ ਡਰਾਇਰ, $3500 ਦੀ ਵੈਲਿਊ ਦੇ ਚਾਰ ਬੇਸਮੈਂਟ ਦੇ ਅਪਲਾਇੰਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $2599 $2599 ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹੋ। ਤੇ ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਬਿਗ ਸਕਰੀਨ ਚ ਡੀਲ ਦੇਖ ਰਹੇ ਨੇ, 98 ਇੰਚ 98 ਇੰਚ ਦਾ ਸੈਮਸੰਗ ਬ੍ਰਾਂਡ ਦਾ ਐਲਈਡੀ ਸਮਾਰਟ 4K ਮਾਡਲ 2026 ਦਾ ਲੇਟੈਸਟ $3500 ਦੀ ਪ੍ਰਾਈਸ ਤੋਂ ਘਟਾ ਕੇ $1899 $1899 ਚ ਐਕਸਕਲੂਸਿਵ ਇਸ ਵੀਕ ਅਸੀਂ ਅਪਲਾਇੰਸ ਜੰਕਸ਼ਨ ਤੇ ਲੈ ਕੇ ਦੇ ਰਹੇ ਹਾਂ। ਨੰਬਰ ਟੂ ਕਾਲ ਇਜ 905-450-0054 ਤੇ ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ 905-450-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਭਾਜੀ,
ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸਰੀ ਦੇ ਵਿਚ ਪਿਛਲੇ ਮਹੀਨੇ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਕੀਤੇ ਗਏ ਵਿਅਕਤੀ ਦੀ ਪਛਾਣ ਜਿਹੜੀ ਆ ਗੁਰ ਵਿਕਰਮਜੀਤ ਸਿੰਘ ਵੜਿੰਗ ਵਜੋਂ ਹੋਈ ਆ। ਮੀਡੀਆ ਦੀਆਂ ਰਿਪੋਰਟਾਂ ਦੇ ਮੁਤਾਬਕ ਉਸ ਦੇ ਉਪਰ ਕਥਿਤ ਤੌਰ ਦੇ ਉਪਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਦੱਸੇ ਜਾਂਦੇ ਨੇ ਅਤੇ ਉਸ ਦਾ ਨਾਮ ਕ੍ਰਿਕਟ ਮੈਚ ਫਿਕਸਿੰਗ ਦੇ ਨਾਲ ਜੁੜੀਆਂ ਗਤੀਵਿਧੀਆਂ ਦੇ ਵਿਚ ਵੀ ਸਾਹਮਣੇ ਆਇਆ ਸੀ। ਇਹ ਘਟਨਾ ਜਿਹੜੀ ਆ ਉਹ 4 ਮਈ ਦੁਪਹਿਰ ਕਰੀਬ 3 ਵਜੇ ਸਰੀ ਦੇ ਇਕ ਵਪਾਰਕ ਕੰਪਲੈਕਸ ਦੇ ਵਿਚ ਵਾਪਰੀ। RCMP ਦੀ ਇੰਟੀਗ੍ਰੇਟਿਡ ਹੋਮਸਾਈਡ ਇਨਵੈਸਟੀਗੇਸ਼ਨ ਟੀਮ ਨੇ ਕਤਲ ਦੀ ਪੁਸ਼ਟੀ ਤਾਂ ਕੀਤੀ ਸੀ ਪਰ ਨਾ ਤਾਂ ਮ੍ਰਿਤਕ ਦੀ ਪਛਾਣ ਜਨਤਕ ਕੀਤੀ ਤੇ ਨਾ ਹੀ ਹੱਤਿਆ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਦਿੱਤੀ ਸੀ। ਘਟਨਾ ਨਾਲ ਜਾਣੂ ਸਰੋਤਾਂ ਦੇ ਅਨੁਸਾਰ ਹਥਿਆਰਬੰਦ ਹਮਲਾਵਰ ਦਫ਼ਤਰ ਦੇ ਅੰਦਰ ਦਾਖਲ ਹੋਏ, ਉਨ੍ਹਾਂ ਨੇ ਵੜਿੰਗ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਮਾਰੀਆਂ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਏ। ਰਿਪੋਰਟ ਦੇ ਮੁਤਾਬਕ ਗੁਰਵਿਕਰਮਜੀਤ ਸਿੰਘ ਵੜਿੰਗ ਵੈਨਕੂਵਰ ਸਕੂਲ ਆਫ ਮੈਨੇਜਮੈਂਟ ਵਿਚ ਦਫ਼ਤਰੀ ਥਾਂ ਕਿਰਾਏ ਤੇ ਲੈ ਕੇ ਕੰਮ ਕਰ ਰਿਹਾ ਸੀ। ਉਹ ਸਤਵੀਰ ਸਿੰਘ ਵੜਿੰਗ ਉਰਫ ਸੈਮ ਕੈਨੇਡਾ ਅਤੇ ਸੈਮ ਸਮੇਤ ਕਈ ਨਾਵਾਂ ਦੇ ਨਾਲ ਜਾਣਿਆ ਜਾਂਦਾ ਸੀ। ਸਥਾਨਕ ਭਾਈਚਾਰੇ ਦੇ ਕੁਝ ਸਰੋਤਾਂ ਦਾ ਦਾਅਵਾ ਹੈ ਕਿ ਵੜਿੰਗ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਉਹ ਦੱਸੇ ਜਾਂਦੇ ਨੇ ਔਰ ਉਥੇ ਹੀ ਸਾਬਕਾ ਸੰਸਦ ਮੈਂਬਰ ਜਿੰਨੀ ਸਿਮਜ਼ ਨੇ ਇਸ ਘਟਨਾ ਨੂੰ ਪੂਰੀ ਤਰ੍ਹਾਂ ਟਾਰਗੇਟਿਡ ਹੱਤਿਆ ਦੱਸਿਆ ਤੇ ਕਿਹਾ ਕਿ ਹਮਲਾਵਰ ਸਿੱਧੇ ਅੰਦਰ ਆਏ, ਕਤਲ ਕੀਤਾ ਤੇ ਤੁਰੰਤ ਚਲੇ ਗਿਆ, ਜਿਸ ਤੋਂ ਇਹ ਇਕ ਯੋਜਨਾਬੱਧ ਹਮਲਾ ਪ੍ਰਤੀਤ ਹੁੰਦਾ। ਹੁਣ ਜਿਹੜੀ ਭਾਰਤ ਦੀ ਇਕ ਵਾਂਟਡ ਲਿਸਟ ਜਿਹੜੀ ਆ ਉਹਨੇ ਕੈਨੇਡਾ ਸਰਕਾਰ ਨੂੰ ਦਿੱਤੀ ਸੀ ਜਿਹਦੇ ਵਿਚ ਇਕ ਜਿਹੜੇ ਗੈਂਗਸਟਰ ਜਿਹੜੇ ਨੇ ਜਿਹੜੇ ਭਾਰਤ ਤੋਂ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਕ੍ਰਿਮੀਨਲ ਗਤੀਵਿਧੀਆਂ ਦੇ ਵਿਚ ਸ਼ਾਮਲ ਸਨ ਔਰ ਉਹ ਇਸ ਵੇਲੇ ਕੈਨੇਡਾ ਦੇ ਵਿਚ ਰਹਿ ਰਹੇ ਨੇ ਔਰ ਉਨ੍ਹਾਂ ਦੀ ਹਵਾਲਗੀ ਜਾਂ ਫਿਰ ਉਨ੍ਹਾਂ ਦੀ ਮੰਗ ਕੀਤੀ ਸੀ ਭਾਈ ਸਾਨੂੰ ਦੇ ਦਿਓ। ਹੁਣ ਜਿਹੜੇ ਲੋਕ ਇੱਥੇ ਬੈਠੇ ਨੇ ਕੈਨੇਡੀਅਨ ਸਰਕਾਰ ਜਿਹੜੀ ਆ ਪਰ ਉਹ ਕੀ ਉਡੀਕਦੀ ਆ, ਖਾਸ ਕਰਕੇ ਉਹ ਜਿਹੜੇ ਇੱਥੇ ਭਾਰਤੀ ਪਾਸਪੋਰਟ ਲੈ ਕੇ ਬੈਠੇ ਨੇ, ਸਾਡੇ ਇੱਥੋਂ ਦੇ ਸਿਟੀਜ਼ਨ ਨਹੀਂ ਨੇ ਤੇ ਇੰਡੀਆ ਦੇ ਵਿੱਚੋਂ ਕ੍ਰਾਈਮ ਕਰਕੇ ਭੱਜੇ ਨੇ ਤੇ ਇੱਥੇ ਵੀ ਉਹ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਨੇ, ਸੋ ਸਾਡੀ ਜਿਹੜੀ ਇੱਥੋਂ ਵਾਲੀ ਸਰਕਾਰ ਆ ਉਹ ਭਲਾ ਕਿ ਖੱਟਾ ਡੀਕਦੀ ਆ ਵੀ ਅਸੀਂ ਉਹਦੀ ਵੇਟ ਕਰਕੇ ਤੇ ਫਿਰ ਭਾਰਤ ਨੂੰ ਦੇਣੇ ਆ ਜੀ। ਸੋ ਸਾਡਾ ਜਿਹੜਾ ਸਿਸਟਮ ਆ ਉਸ ਨੂੰ ਦਰੁਸਤ ਕਰਨ ਦੀ ਬਹੁਤ ਜ਼ਰੂਰਤ ਹੈ। ਇਸ ਤੋਂ ਇਲਾਵਾ ਕੁਝ ਸਖ਼ਤ ਬਿੱਲ ਜਿਹੜੇ ਆ ਜੀ ਉਹ ਜਦੋਂ ਹੁਣ ਪਾਰਲੀਮੈਂਟ ਦਾ ਸੈਸ਼ਨ ਹੋਇਆ ਉਸ ਦੇ ਵਿੱਚ ਵਿਚਾਰੇ ਜਾਣੇ ਨੇ। ਕੁਝ ਕੁ ਚੀਜ਼ਾਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਕੰਜ਼ਰਵੇਟਿਵ ਸਰਕਾਰਾਂ ਜਿਹੜੀਆਂ ਸੀ ਉਹ ਮੰਗਦੀਆਂ ਹੁੰਦੀਆਂ ਸੀ ਜਾਂ ਫਿਰ ਉਹਨਾਂ ਦੇ ਮੁੱਖ ਏਜੰਡੇ ਤੇ ਹੁੰਦੀਆਂ ਸੀ ਵੀ ਜੇ ਸਾਡੀ ਸਰਕਾਰ ਅੱਗੇ ਸਿਆਹ ਕਰਾਂਗੇ, ਹੋਰ ਚੀਜ਼ਾਂ ਜਿਹੜੀਆਂ ਨੇ ਜੀ ਲਿਬਰਲ ਕਰਨ ਨੂੰ ਤਿਆਰ ਬੈਠੇ ਨੇ, ਪਰ ਜਿਹੜੇ ਕੰਜ਼ਰਵੇਟਿਵ ਨੇ ਜੀ ਉਹ ਉਹਦੇ ਵਿੱਚ ਟੰਗ ਫਸਾਈ ਕਰ ਰਹੇ ਨੇ। ਕਹਿ ਲਓ ਵੀ ਜੁਰਮ ਕਰਨ ਦਾ ਜਿਹੜਾ ਢੰਗ ਤਰੀਕੇ ਜਿਹੜੇ ਨੇ ਜੀ ਬਦਲ ਗਏ ਨੇ, ਜਿਨ ਤੋਂ ਕਹਿ ਲਓ ਵੀ ਸੋਸ਼ਲ ਮੀਡੀਆ ਏ ਆਈ ਜਾਂ ਫਿਰ ਜਿਹੜੀਆਂ ਟੈਕਨੋਲੋਜੀ ਨੇ ਜਦੋਂ ਤਰੱਕੀ ਕੀਤੀ ਆ ਔਰ ਸਾਡੇ ਜਿਹੜੀਆਂ ਇਨਵੈਸਟੀਗੇਸ਼ਨ ਕਰਨ ਦੀਆਂ ਜਿਹੜੇ ਤਰਕੀਬਾਂ ਨੇ ਜਾਂ ਫਿਰ ਜਿਹੜੀ ਉਸ ਕਰਨ ਦਾ ਢੰਗ ਤਰੀਕਾ ਜੀ ਉਹ ਜਿੰਨਾ ਚਿਰ ਅਸੀਂ ਉਹਨਾਂ ਡਿਵਾਈਸਿਸ ਤੱਕ ਸਿੱਧੇ ਤੌਰ ਦੇ ਉੱਪਰ ਸਾਡੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਇਨਵੈਸਟੀਗੇਟ ਕਰਨ ਦੀ ਖੁੱਲ੍ਹ ਨਹੀਂ ਦਿੰਦੇ ਉਦੋਂ ਤੱਕ ਗੱਲ ਬਣਦੀ ਨਜ਼ਰ ਆਉਂਦੀ ਨਹੀਂ। ਇਹਦੇ ਵਾਸਤੇ ਕਾਨੂੰਨ ਦੇ ਵਿੱਚ ਤਬਦੀਲੀ ਕੀਤੀ ਜਾਣੀ ਹੈ। ਹਾਲਾਂਕਿ ਜਿਹੜੀਆਂ ਸਾਡੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੇ ਉਹ ਮੰਗ ਕਰ ਰਹੀਆਂ ਸਨ ਸਰਕਾਰਾਂ ਤੋਂ ਕਿ ਭਾਈ ਇਹ ਕਾਨੂੰਨ ਜਿਹੜਾ ਜੀ ਉਹ ਜਿੰਨੀ ਜਲਦੀ ਹੋ ਸਕਦਾ ਬਣਾਓ, ਪਰ ਹੁਣ ਉਹਦੇ ਵਿੱਚ ਜਿਹੜੇ ਕੰਜ਼ਰਵੇਟਿਵ ਜਿਹੜੇ ਆ ਜੀ ਉਹ ਲੱਤਾਂ ਫਸਾ ਰਹੇ ਨੇ। ਪਰ ਲੱਤਾਂ ਫਸਾਉਣ ਦੇ ਬਾਵਜੂਦ ਵੀ ਇਹ ਉਮੀਦ ਕੀਤੀ ਜਾ ਰਹੀ ਆ ਕਿ ਇਸ ਸੈਸ਼ਨ ਦੇ ਵਿੱਚ ਇਹ ਕਾਨੂੰਨ ਜਿਹੜੇ ਜੀ ਪਾਸ ਹੋ ਜਾਣਗੇ ਤੇ ਉਸ ਤੋਂ ਬਾਅਦ ਕਹਿ ਲਓ ਕਿ ਜਦੋਂ ਸਾਰੇ ਮਰਹੱਲੇ ਜਿਹੜੇ ਆ ਉਹ ਲੰਘੇ, ਨੋਟੀਫਿਕੇਸ਼ਨ ਵਗੈਰਾ ਜਾਰੀ ਹੋ ਗਿਆ ਤੇ ਫਿਰ ਸਾਡੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਸੌਖ ਹੋਜੂਗੀ ਵੀ ਜੇ ਕੋਈ ਬੰਦਾ ਕੋਈ ਪੰਗਾ ਲੈ ਕੇ ਭੱਜਦਾ ਤੇ ਉਸ ਨੂੰ ਫੜਨ ਫੜਾਉਣ ਦੇ ਵਿੱਚ ਬਹੁਤ ਸਾਰੀ ਸੌਖ ਹੋ ਸਕਦੀ ਹੈ। 4006201778 ਸਟੂਡੀਓ ਦਾ ਫੋਨ ਨੰਬਰ ਆਓ ਆਪਾਂ ਕਰ ਲੈਂਦੇ ਹਾਂ ਨਿੱਕੀ ਜੀ ਰਿਕਾਰਡਡ ਬ੍ਰੇਕ, ਉਸ ਤੋਂ ਬਾਅਦ ਫਿਰ ਬਾਕੀ ਦੀਆਂ ਹੋਰ ਗੱਲਾਂ ਬਾਤਾਂ ਕਰਦੇ ਹਾਂ।
HK Tire Center ਤੋਂ cars and trucks ਦੇ brand new ਜਾਂ old tires ਲੈ ਸਕਦੇ ਹੋ।
BF Godrej, Hamcock, Firestone, Chinese tires ਮਿਲਦੇ ਨੇ।
24/7 road service available. HK Tire Center, 6191 Atlantic Drive, Mississauga. Call karo Bhuta Chahal nu 6472954600 6472956400. HK Tire Center.
ਰਾਜ ਕਾਰਪਟ ਐਂਡ ਫਲੋਰਿੰਗ, ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਹੈ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲਾਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ। ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ। ਜਾਣਕਾਰੀ ਲਈ 4169562633 ਰਾਜ ਕਾਰਪਟ ਐਂਡ ਫਲੋਰਿੰਗ।
ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
ਲੈ ਆਪਾਂ ਹੁਣੇ ਕਰਦੇ ਆਂ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆਂ ਮਸਲੇ ਦਾ ਹੱਲ।
ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 6477066640
6747066640।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 6473788854 6473888154 ਤੇ ਸੰਪਰਕ ਕਰੋ ਪੱਪੂ ਹਲਵਾਈ।
ਗਾਰਨਿਸ਼ਮੈਂਟ, ਓਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
घर मकान या दुकान प्रॉपर्टी दी हर मुश्किल नु करे आसान
काबिल ते ईमानदार सेल्स रिप्रेजेंटेटिव राणा रणधीर सिंह सिद्धू जिड़े ब्रैम्पटन ते मिसिसागा तो अपने भरोसेमंद सेवावां प्रदान कर देने
आज ही कॉल करो 905-915-8484
905-915-8484 कार खरीदना है या प्रॉपर्टी विच इन्वेस्ट करके चंगा प्रॉफिट हासिल करना है
हुणे ही कॉल करो लैंडमार्क रजिस्टर्ड सेंटर दे राणा रणधीर सिंह सिद्धू नु
ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਬਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਸ ਪ੍ਰੀ ਵੈਡਿੰਗ ਫੰਕਸ਼ਨਸ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ ਸਪਰੈਂਜਾ ਬੈਂਕੁਇਟ ਹਾਲ 510 ਡੀਅਰਹਰਸਟ ਡਰਾਈਵ ਬ੍ਰੈਂਪਟਨ ਕਾਲ ਕਰੋ 905-793-3458 905-793-3458
ਇੱਕ ਵਾਰੀ ਫੇਰ ਸਵਾਗਤ ਜੀ ਸਾਡੇ ਬੜੇ ਲੰਮੇ ਸਮੇਂ ਤੋਂ ਮਿੱਤਰ ਨੇ ਜੀ ਰੈਂਬੋ ਸਿੱਧੂ ਹੋਰੀ ਉਹਨੇ ਇੱਕ ਆਪਣਾ ਨਵਾਂ ਬਿਜ਼ਨਸ ਸ਼ੁਰੂ ਕੀਤਾ ਗ੍ਰੈਂਡ ਪੇਵਿੰਗ ਜਿਹਦੇ ਵਿੱਚ ਉਹ ਐਸ਼ਫਾਲਟ ਤੇ ਕੰਕਰੀਟ ਦੇ ਜੇ ਤੁਸੀਂ ਕਿਸੇ ਨੇ ਡਰਾਈਵੇ ਬਣਾਉਣੇ ਨੇ ਉਹਦੇ ਵਿੱਚ ਕੰਮ ਕਰਨਗੇ ਕਮਰਸ਼ੀਅਲ ਪੇਵਿੰਗ ਸਰਵਿਸ ਜਿਹੜੀ ਅਵੇਲੇਬਲ ਹੋਵੇਗੀ ਰੈਜੀਡੈਂਸ਼ੀਅਲ ਡਰਾਈਵੇ ਬਣਾਉਣੇ ਨੇ ਤੇ ਤਾਂ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ ਸਨੋ ਰਿਮੂਵਲ ਦਾ ਕੰਮ ਜਿਹੜਾ ਜੀ ਉਹ ਸਾਰੀ ਸਰਵਿਸਿਸ ਦਿੱਤੀਆਂ ਜਾਣਗੀਆਂ ਔਰ ਰੋਡਵੇ ਕੰਸਟਰਕਸ਼ਨ ਦੇ ਵਿੱਚ ਇਹਨਾਂ ਨੇ ਆਪਣਾ ਇਹ ਨਵਾਂ ਵਪਾਰ ਸ਼ੁਰੂ ਕੀਤਾ ਕਿਸੇ ਕਿਸਮ ਦੀ ਜਾਣਕਾਰੀ ਚਾਹੀਦੀ ਆ ਤੁਸੀਂ ਸਰਵਿਸ ਲੈਣੀ ਚਾਹੁੰਦੇ ਹੋ ਜਾਂ ਫਿਰ ਮੁਬਾਰਕਾਂ ਦੇਣੀਆਂ ਚਾਹੁੰਦੇ ਹੋ 416-831-3609 831-3609 ਰੈਂਬੋ ਸਿੱਧੂ ਹੋਰਾਂ ਦਾ ਫੋਨ ਨੰਬਰ ਤੇ ਉਹਨਾਂ ਨੂੰ ਇਸ ਨਵੇਂ ਬਿਜ਼ਨਸ ਵਾਸਤੇ ਬਹੁਤ ਬਹੁਤ ਮੁਬਾਰਕਾਂ ਦੇ ਨਾਲ ਸ਼ੁਭ ਇਸ਼ਾਵਾਂ ਵੀ ਜੇ ਤੁਸੀਂ ਹੈਂਡੀਮੈਨ ਦਾ ਨੰਬਰ ਭਾਲ ਰਹੇ ਸੀ ਕੋਈ ਟੂਟੀ ਚੇਂਜ ਕਰਨ ਵਾਲੀ ਆ ਕੋਈ ਹੋਰ ਨਿੱਕਾ ਮੋਟਾ ਕੰਮ ਕਰਨ ਵਾਲਾ ਉਹ ਤੋਂ ਲੈ ਕੇ ਤੇ ਵੱਡੀ ਰੈਨੋਵੇਸ਼ਨ ਜੇ ਤੁਸੀਂ ਕਰਵਾਉਣੀ ਆ ਬੇਸਮੈਂਟ ਬਣਵਾਉਣੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਸਾਈਡ ਐਂਟਰੈਂਸ ਕਢਵਾਉਣੀ ਆ ਲੀਗਲ ਬੇਸਮੈਂਟ ਬਣਵਾਉਣੀ ਆ ਬਾਥਰੂਮ ਜਿਹੜਾ ਜੀ ਉਹ ਰੀਬਿਲਡ ਕਰਨਾ ਚਾਹੁੰਦੇ ਹੋ ਰੈਨੋਵੇਟ ਕਰਨਾ ਚਾਹੁੰਦੇ ਹੋ ਕਿਚਨ ਜਿਹੜੀ ਆ ਉਹ ਡਿਜ਼ਾਇਨ ਬਿਲਡ ਜਾਂ ਫਿਰ ਤੁਸੀਂ ਰੈਨੋਵੇਟ ਕਰਨੀ ਚਾਹੁੰਦੇ ਹੋ ਸੋ ਸਾਰੇ ਘਰ ਨੂੰ ਜਿਹੜਾ ਜੀ ਜੋ ਕੁਛ ਵੀ ਹੋਣ ਵਾਲਾ ਤੇ ਉਹ ਕਰਦੇ ਨੇ ਪਰਮਜੀਤ ਸਿੰਘ ਹੋਰੀ ਬੜੇ ਤਜਰਬੇਕਾਰ ਨੇ $7,000 ਦੇ ਵਿੱਚ ਇਹਨਾਂ ਤੋਂ ਤੁਸੀਂ 3 ਪੀਸ ਵਾਸ਼ਰੂਮ ਬਣਵਾ ਸਕਦੇ ਹੋ 416-897-5829 416-897-5829 ਤੇ ਸੰਪਰਕ ਕੀਤਾ ਜਾ ਸਕਦਾ ਬ੍ਰੈਂਪਟਨ ਦੇ ਵਿੱਚ ਮੇਵਸ ਅਤੇ ਕਹਿ ਲਓ ਕਿ ਪ੍ਰੇਰਾਸਨ ਦੇ ਲਾਗੇ ਰੋਲਿੰਗ ਵੁੱਡ ਬੜੀ ਵੱਡੀ ਸਟਰੀਟ ਆ ਮੈਂ ਉੱਥੇ ਰਹਿੰਦਾ ਵੀਰਿਆ ਉੱਥੇ ਟਾਊਨ ਹਾਊਸ ਜਿਹੜੇ ਬਣ ਜਾ ਰਹੇ ਨੇ ਜੀ ਔਰ ਉਹ ਟਾਊਨ ਹਾਊਸ ਜਿਹੜੇ ਨੇ ਜੀ ਉਹ ਜਿਹਦੇ ਵਿੱਚ ਤੁਸੀਂ ਜਿਹੜੀ HST ਰਿਬੇਟ ਦਾ ਫਾਇਦਾ ਤੁਸੀਂ ਲੈ ਸਕਦੇ ਹੋ ਉਹ ਤੁਸੀਂ ਖਰੀਦਣੇ ਨੇ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਹੁਣ ਮੈਂ ਲੈਂਡਮਾਰਕ ਰੀਅਲ ਸਟੇਟ ਸੈਂਟਰ ਦੇ ਨਾਲ ਜੁਆਇਨ ਕਰ ਚੁੱਕਾ ਔਰ ਸਾਡੇ ਕੋਲ ਪ੍ਰੀ ਕੰਸਟਰਕਸ਼ਨ ਦੇ ਬਹੁਤ ਸਾਰੇ ਪ੍ਰੋਜੈਕਟ ਨੇ ਗੋਰ ਅਤੇ ਮੇਫੀਲਡ ਦੇ ਇਲਾਕੇ ਦੇ ਵਿੱਚ ਇੱਕ ਬੜੀ ਵੱਡੀ ਸਬ ਡਿਵੀਜ਼ਨ ਜਿਹੜੀ ਬਣ ਜਾ ਰਹੀ ਹੈ ਔਰ ਇਸ ਹਫ਼ਤੇ ਦੇ ਐਂਡ ਤੱਕ ਜਿਹੜੀਆਂ ਉੱਥੇ ਪ੍ਰਾਈਸਿਸ ਆ ਜਾਣਗੇ ਜਿੱਥੇ ਟਾਊਨ ਹਾਊਸਿਸ ਵੀ ਨੇ ਜਿੱਥੇ ਸੈਮੀ ਡਿਟੈਚ ਵੀ ਨੇ ਔਰ ਜਿੱਥੇ ਡਿਟੈਚ ਘਰ ਜਿਹੜੇ ਨੇ ਜੀ ਉਹ ਵੀ ਨੇ ਡਬਲ ਗਰਾਜ ਦੇ ਨਾਲ ਵੀ ਨੇ ਸਿੰਗਲ ਗਰਾਜ ਦੇ ਨਾਲ ਵੀ ਨੇ ਜਿਹੜੇ ਡਿਟੈਚ ਘਰ ਨੇ ਜੀ 32 ਫੁੱਟ ਲੋਟ ਵਾਲੇ ਵੀ ਨੇ 36 ਫੁੱਟ ਲੋਟ ਵਾਲੇ ਨੇ ਤੇ ਵੱਡੇ ਲੋਟਾਂ ਵਾਲੇ ਵੀ ਨੇ ਵਾਕਆਊਟ ਬੇਸਮੈਂਟ ਦੇ ਨਾਲ ਵੀ ਸਾਰਾ ਕੁਝ ਅਵੇਲੇਬਲ ਹੈ ਔਰ ਜੇ ਤੁਸੀਂ ਉੱਥੇ ਘਰ ਲੈਣਾ ਚਾਹੁੰਦੇ ਹੋ ਤੇ ਸਾਡੇ ਵੱਲੋਂ ਜਿਹੜੀਆਂ ਵਰਕਸ਼ੀਟਾਂ ਪ੍ਰਵਾਈਆਂ ਜਾ ਰਹੀਆਂ ਨੇ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਮੇਰਾ ਫੋਨ ਨੰਬਰ ਉਹੀ 905-915-8484 ਤੇ ਸੰਪਰਕ ਕੀਤਾ ਜਾ ਸਕਦਾ ਹੈ। ਬਹੁਤ ਸਾਰੀਆਂ ਪ੍ਰੋਪਰਟੀਜ਼ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਪਾਵਰ ਆਫ ਸੇਲ ਤੇ ਆ ਰਹੀਆਂ ਨੇ, ਅਗਰ ਤੁਸੀਂ ਪਾਵਰ ਆਫ ਸੇਲ ਵਾਲੀਆਂ ਪ੍ਰੋਪਰਟੀਜ਼ ਲੱਭ ਰਹੇ ਹੋ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 905-915-84-84 ਤੇ ਸੰਪਰਕ ਜਾ ਸਕਦਾ ਹੈ। ਆਓ ਫਿਰ ਆਪਾਂ ਇੱਕ ਗੀਤ ਸੁਣੀਏ ਸਤਿੰਦਰ ਸਰਤਾਜ ਹੋਰਾਂ ਦੀ ਆਵਾਜ਼ ਦੇ ਵਿੱਚ, ਕਿਉਂਕਿ ਜੇ ਅਖੀਰ ਤੇ ਆਪਾਂ ਗੀਤ ਲੈਗਾ ਤੇ ਕਈ ਵਾਰ ਪੂਰਾ ਗੀਤ ਜਿਹੜਾ ਜੀ ਉਹ ਸੁਣ ਨਹੀਂ ਹੁੰਦਾ। ਪਰ ਉਸ ਤੋਂ ਪਹਿਲਾਂ ਇੱਕ ਖ਼ਬਰ ਜਿਹੜੀ ਹੈ ਜੀ ਮੈਂ ਪੜ੍ਹਨੀ ਵੀ ਚਾਹਾਂਗਾ ਤੇ ਉੱਤੇ ਟਿੱਪਣੀ ਵੀ ਕਰਨੀ ਚਾਹਾਂਗਾ। ਆਪਾਂ ਅੱਗੇ ਵੀ ਇਸ ਦੇ ਉੱਪਰ ਜ਼ਿਕਰ ਕਰਦੇ ਆਏ ਹਾਂ ਕਿ ਕੈਨੇਡਾ ਦੀ ਫੈਡਰਲ ਸਰਕਾਰ ਨੇ ਬੱਚਿਆਂ ਦੇ ਲਈ ਡਿਜੀਟਲ ਦੁਨੀਆ ਨੂੰ ਹੋਰ ਸੁਰੱਖਿਅਤ ਬਣਾਉਣ ਦੇ ਮਕਸਦ ਨਾਲ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ ਕਰ ਲਈ ਹੈ। ਪ੍ਰਸਤਾਵਿਤ ਕਾਨੂੰਨ ਦੇ ਤਹਿਤ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਚੈਟ ਬਾਕਸ ਦੇ ਲਈ ਸਖ਼ਤ ਸੁਰੱਖਿਅਤ ਨਿਯਮ ਜਿਹੜੇ ਉਹ ਲਾਗੂ ਕੀਤੇ ਜਾ ਸਕਦੇ ਨੇ। ਸਰਕਾਰ ਇਸ ਕਾਨੂੰਨ ਨੂੰ ਡਿਜੀਟਲ ਸੇਫਟੀ ਐਕਟ ਅਤੇ ਡਿਜੀਟਲ ਸੇਫਟੀ ਕਮਿਸ਼ਨ ਆਫ ਕੈਨੇਡਾ ਐਕਟ ਦੇ ਨਾਂ ਹੇਠ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਬਿੱਲ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਦੀ ਵਰਤੋਂ ਤੇ ਪਾਬੰਦੀ ਲਗਾਉਣ ਦੀ ਵਿਵਸਥਾ ਇਹਦੇ ਵਿੱਚ ਸ਼ਾਮਲ ਹੋ ਸਕਦੀ ਹੈ। ਹਾਲਾਂਕਿ ਉਹ ਸੋਸ਼ਲ ਮੀਡੀਆ ਪਲੇਟਫਾਰਮ ਜੋ ਕਿ ਸਰਕਾਰ ਵੱਲੋਂ ਨਿਰਧਾਰਿਤ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨਗੇ ਉਨ੍ਹਾਂ ਨੂੰ ਇਸ ਪਾਬੰਦੀ ਤੋਂ ਛੋਟ ਵੀ ਦਿੱਤੀ ਜਾ ਸਕਦੀ ਹੈ। ਇਸ ਸਬੰਧੀ ਖ਼ਬਰ ਦੇ ਵਿੱਚ ਜੋ ਪਹਿਲਾਂ ਗਲੋਬਲ ਮੇਲ ਅਖਬਾਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ, ਕੈਨੇਡਾ ਦੇ ਸਭਿਆਚਾਰ ਮੰਤਰੀ ਮਾਰਕ ਮਿਲਰ ਨੇ ਗੱਲ ਕਹੀ ਸੀ ਕਿ ਸਰਕਾਰ ਬੱਚਿਆਂ ਨੂੰ ਆਨਲਾਈਨ ਖਤਰਿਆਂ ਤੋਂ ਬਚਾਉਣ ਦੇ ਲਈ ਹਰ ਸੰਭਵ ਕਦਮ ਚੁੱਕਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਰਾਹੀਂ ਇੰਟਰਨੈਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਨੌਜਵਾਨਾਂ ਲਈ ਹੋਰ ਸੁਰੱਖਿਅਤ ਬਣਾਇਆ ਜਾਵੇਗਾ। ਮਾਰਕ ਮਿਲਰ ਨੇ ਇਹ ਵੀ ਦਸਿਆ ਕਿ ਬੱਚਿਆਂ ਦੀ ਸੁਰੱਖਿਆ ਸਰਕਾਰ ਦੀ ਸਭ ਤੋਂ ਮਹੱਤਵਪੂਰਨ ਤਰਜੀਹਾਂ ਵਿਚੋਂ ਇਕ ਹੈ, ਕਿਉਂਕਿ ਆਨਲਾਈਨ ਖਤਰਿਆਂ ਅਤੇ ਹਾਨੀਕਾਰਕ ਸਮੱਗਰੀ ਕਾਰਨ ਨੌਜਵਾਨਾਂ ਦੀ ਸੁਰੱਖਿਆ ਨੂੰ ਗੰਭੀਰ ਚੁਣੌਤੀਆਂ ਜਿਹੜੀਆਂ ਨੇ ਜੀ ਉਹਦਾ ਸਾਹਮਣਾ ਕਰਨਾ ਪੈ ਰਿਹਾ। ਨਵੇਂ ਕਾਨੂੰਨ ਨੂੰ ਇਸ ਦਿਸ਼ਾ ਦੇ ਵਿਚ ਇਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ। ਹੁਣ ਕੀ ਆ ਵੀ ਜਦੋਂ ਆਹ ਖ਼ਬਰ ਪੜ੍ਹਦੇ ਹਾਂ ਇਸ ਖ਼ਬਰ ਦੇ ਵਿਚ ਬਹੁਤ ਕੁਝ ਪਾਜ਼ਿਟਿਵ ਹੈ ਅਤੇ ਬਹੁਤ ਕੁਝ ਨੈਗੇਟਿਵ ਵੀ ਆ। ਪਹਿਲਾਂ ਇੱਥੇ ਸਾਡੇ ਸਕੂਲ ਟਰੱਸਟੀ ਬਣੇ ਸਨ ਸਤਪਾਲ ਜੌਹਲ ਹੋਰੀ, ਉਨ੍ਹਾਂ ਨੇ ਕਹਿ ਲਓ ਕਿ ਬੜੀ ਲੌਬੀ ਕਰਕੇ ਸਕੂਲਾਂ ਦੇ ਵਿਚ ਬੱਚਿਆਂ ਦੇ ਫੋਨ ਜਿਹੜੇ ਸਨ ਉਹ ਖੁਆ ਕੇ ਤੇ ਪਾਸੇ ਰੱਖਤੇ ਸੀ। ਹਾਂਜੀ, ਹਾਲਾਂਕਿ ਉਹ ਟਰੱਸਟੀ ਬਣਨ ਤੋਂ ਬਾਅਦ ਤੁਸੀਂ ਬਹੁਤੀਆਂ ਜਿਹੜੀਆਂ ਉਨ੍ਹਾਂ ਦੀਆਂ ਪੋਸਟਾਂ ਜਾਂ ਫਿਰ ਉਨ੍ਹਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਜਾਣਕਾਰੀਆਂ ਸਨ ਉਹਦੇ ਵਿਚ ਉਹ ਬੱਚਿਆਂ ਦੀ ਕਹਿ ਲਓ ਕਿ ਜਿਹੜੀ ਨਾ ਪੱਖੀ ਕਾਰਗੁਜ਼ਾਰੀ ਆ ਉਸ ਦੇ ਲਈ ਮਾਪਿਆਂ ਨੂੰ ਪੇਰੈਂਟਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹੇ ਨੇ। ਹਾਂਜੀ, ਹਾਲਾਂਕਿ ਜਿਹੜਾ ਸਕੂਲ ਟਰੱਸਟੀ ਦਾ ਕੰਮ ਇਹ ਹੁੰਦਾ ਕਿ ਬ੍ਰਿਜਿੰਗ ਬਿਟਵੀਨ ਪੇਰੈਂਟਸ ਐਂਡ ਦ ਸਕੂਲ ਬੋਰਡਸ, ਪਰ ਜਦੋਂ ਉਹ ਸਿਸਟਮ ਦਾ ਹਿੱਸਾ ਜਾ ਕੇ ਬਣ ਜਾਂਦੇ ਨੇ ਉਹ ਸਿਸਟਮ ਦਾ ਹਿੱਸਾ ਬਣ ਕੇ ਤੇ ਫਿਰ ਕਹਿ ਲਓ ਕਿ ਉਧਰਲੇ ਪਾਸਿਓਂ ਮਾਪੇ ਜਿਹੜੇ ਨੇ ਉਹ ਕਈ ਵਾਰੀ ਸਿਸਟਮ ਦਾ ਕਰਕੇ ਪੀੜਤ ਹੁੰਦੇ ਨੇ, ਪਰ ਅਸੀਂ ਉਨ੍ਹਾਂ ਨੂੰ ਹੀ ਕਟਹਿਰੇ ਚ ਖੜਾ ਕਰ ਦੇਣਾ ਵੀ ਭਾਈ ਗਲਤੀ ਸਾਰੀ ਇਨ੍ਹਾਂ ਦੀ ਆ ਇਹ, ਜਿਸ ਦੀ ਵਜ੍ਹਾ ਕਰਕੇ ਬੱਚਿਆਂ ਨੂੰ ਇਸ ਹਾਰਡ ਟਾਈਮ ਦਾ ਜਿਹੜਾ ਜੀ ਸਾਹਮਣਾ ਕਰਨਾ ਪੈ ਰਿਹਾ। ਹੁਣ ਕੀ ਆ ਜੀ ਕਿ ਜਦੋਂ ਪਿਛਲੀ ਵਾਰੀ ਇਨ੍ਹਾਂ ਦੀ ਕਨਵੈਨਸ਼ਨ ਹੋਈ ਆ ਲਿਬਰਲ ਦੀ ਉਥੇ ਇਹ ਗੱਲ ਜਿਹੜੀ ਸੀ ਉਹ ਤੁਰੀ ਸੀ। ਹੁਣ ਸਰਕਾਰ ਜਿਹੜੀ ਆ ਉਹ ਮਟੀਰੀਅਲ ਜਿਹੜਾ ਮਟੀਰੀਅਲ ਉਹ ਚਾਹੁੰਦੇ ਨੇ ਕਿ ਬੱਚਿਆਂ ਤੱਕ ਨਾ ਪਹੁੰਚੇ ਉਸ ਨੂੰ ਸਰਕਾਰ ਜਿਹੜੀ ਆ ਫਿਲਟਰ ਕਿਉਂ ਨਹੀਂ ਕਰ ਸਕਦੀ ਬਈ? ਬੰਦਸ਼ਾਂ ਜਿਹੜੀਆਂ ਨੇ ਉਹ ਬੱਚਿਆਂ ਤੇ ਨਹੀਂ ਲੱਗਣੀ ਚਾਹੀਦੀਆਂ, ਉਹ ਜਿਹੜਾ ਸੋਸ਼ਲ ਮੀਡੀਆ ਜਿਹੜਾ ਉਹ ਜਿਹਾ ਮਟੀਰੀਅਲ ਸਾਂਝਾ ਕਰ ਰਿਹਾ। ਹੁਣ 16 ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ ਮੰਨ ਲਓ ਜੋ 100% ਚੀਜ਼ ਕੋਈ ਜਿਹੜੀ ਆ ਉਹ ਡੇਂਜਰਸ ਆ, ਹੋ ਸਕਦਾ 16 ਤੋਂ ਲੈ ਕੇ 22 ਸਾਲ ਦੇ ਬੱਚਿਆਂ ਵਾਸਤੇ ਉਹ 80% ਡੇਂਜਰਸ ਹੋਵੇ, 22 ਤੋਂ ਲੈ ਕੇ ਤੇ 30 ਸਾਲ ਦਿਆਂ ਤੱਕ ਲਈ ਹੋ ਸਕਦਾ ਹੋਵੇ 65-70% ਡੇਂਜਰਸ ਹੋਵੇ, ਉਹ ਤੋਂ ਉੱਪਰਲਿਆਂ ਵਾਸਤੇ ਹੋ ਸਕਦਾ ਕਿ 50-50 ਚਾਂਸ ਹੋਣ ਵੀ ਡੇਂਜਰਸ ਵੀ ਹੋ ਸਕਦੀ ਆ, ਨਹੀਂ ਵੀ ਹੋ ਸਕਦੀ। ਇਹਦਾ ਮਤਲਬ ਉਹਦੇ ਵਿਚ ਡੇਂਜਰਸ ਮਾਦਾ ਤਾਂ ਹੈ ਨਾ। ਸੋ ਜਿਹੜਾ ਮਟੀਰੀਅਲ ਜਿਹੜੀ ਜਾਣਕਾਰੀ ਜਿਹੜੇ ਖਤਰੇ ਉਹ ਬੱਚਿਆਂ ਤੱਕ ਨਹੀਂ ਪਹੁੰਚਣ ਦੇਣਾ ਚਾਹੁੰਦੇ ਤੇ ਬਾਕੀਆਂ ਵਾਸਤੇ ਵੀ ਕਿਉਂ ਖੁੱਲਾ ਛੱਡ ਰਹੇ ਨੇ ਜੀ? ਹਾਂਜੀ, ਦੂਜੀ ਚੀਜ਼ ਆ ਵੀ ਇਹਦੇ ਨਾਲ ਕੁਝ ਕੁ ਚਲਾਕੀਆਂ ਕੁਝ ਕੁ ਕਹਿ ਲਓ ਵੀ ਦਿਮਾਗਾਂ ਦੇ ਵਿਚ ਕਰਪਸ਼ਨ ਜਿਹੜੀ ਉਹ ਡਿਵੈਲਪ ਹੋ ਸਕਦੀ ਆ। ਹੁਣ ਇਹ ਕਿਵੇਂ ਵੈਰੀਫਾਈ ਕੀਤਾ ਜਾਵੇਗਾ ਕਿ ਜਿਹੜਾ ਹੀ ਡਿਵਾਈਸ ਬੱਚਾ ਯੂਜ ਕਰ ਰਿਹਾ ਉਹ 16 ਸਾਲ ਤੋਂ ਘੱਟ ਆ, ਜਿਹੜੇ ਚਾਹੇ ਉਹ ਫੇਸਬੁੱਕ ਦੇ ਅਕਾਊਂਟ ਬਣਦੇ ਨੇ, ਚਾਹੇ ਉਹ ਇੰਸਟਾਗ੍ਰਾਮ ਦੇ ਅਕਾਊਂਟ ਬਣਦੇ ਨੇ, ਚਾਹੇ ਉਹ ਟਿਕਟੋਕ ਦੇ ਅਕਾਊਂਟ ਬਣਦੇ ਨੇ, ਜਿਹੜੇ ਆਪ ਸਿਆਣੇ ਇਸ ਵੇਲੇ ਜਿਹੜੇ ਤੁਸੀਂ ਸੁਣਦੇ ਹੋ ਤੁਸੀਂ ਉਹ ਇਸਤੇਮਾਲ ਕਰ ਰਹੇ ਹੋ, ਕਿਹਨਾਂ ਨੇ ਆਪਣੀ, ਕਿੰਨੇ ਬੰਦਿਆਂ ਨੇ ਆਪਣੀ ਜਿਹੜੀ ਅਸਲੀ ਜਿਹੜੀ ਆ ਉਹ ਡੇਟ ਆਫ ਬਰਥ ਜਿਹੜੀ ਆ ਉਹਦੇ ਤੇ ਪਾ ਕੇ ਤੇ ਉਹ ਬਣਾਏ ਹੋਣਗੇ? ਕੀ ਕੋਈ ਇਹੋ ਜਿਹੀ ਚੀਜ਼ ਹੈ ਜਿਹੜੀ ਕਨਫਰਮ ਕਰਦੀ ਆ ਵੀ ਤੁਹਾਡੀ ਜਿਹੜੀ ਅਕਾਊਂਟ ਹੋਲਡਰ ਹੈ ਉਹਦੀ ਡੇਟ ਆਫ ਬਰਥ ਕੀ ਆ? ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪੇਚੀਦਗੀਆਂ ਹੋਣਗੀਆਂ ਜੀ। ਕੀ ਸਰਕਾਰਾਂ ਇਹ ਚਾਹੁਣਗੀਆਂ ਵੀ ਜਿਹੜੇ ਇਹ ਸੋਸ਼ਲ ਮੀਡੀਆ ਪਲੇਟਫਾਰਮ ਨੇ, ਜਿਹੜੇ ਐਪ ਬਣੇ ਨੇ, ਉਹਨਾਂ ਨੂੰ ਤੁਸੀਂ ਆਪਣੀ ਅਸਲੀ ਡੇਟ ਆਫ ਬਰਥ ਜਿਹੜੀ ਉਹ ਦੇ ਦਿਓ, ਤਾਂ ਕਿ ਜਦੋਂ ਬਾਅਦ ਵਿੱਚ ਡਾਟਾ ਬਰੀਚ ਦੀ ਗੱਲ ਚੱਲਦੀ ਆ ਤੇ ਉਹ ਤੁਹਾਡੀ ਉਸ ਡੇਟ ਆਫ ਬਰਥ ਨਾਲ ਕੁਛ ਵੀ ਕਰ ਸਕਣ। ਹਾਲੇ ਆਪਾਂ ਪਿਛਲੇ ਹਫ਼ਤੇ ਦੀ ਖ਼ਬਰ ਜਿਹੜੀ ਅਲਬਰਟਾ ਦੀ ਪੜ੍ਹ ਕੇ ਹਟੇ ਆ, ਕਿਉਂਕਿ ਉੱਥੇ ਉਹਨਾਂ ਨੇ ਇੱਕ ਜਿਹੜਾ ਡਰਾਈਵਿੰਗ ਲਾਇਸੈਂਸ ਆ ਉਹਦੇ ਵਿੱਚ ਹੀ ਸਾਰਾ ਕੁਛ ਕਹਿ ਲਓ ਵੀ ਵਨ ਕਾਰਡ ਦੇ ਵਿੱਚ ਹੀ ਵੀ ਉਹਦੇ ਵਿੱਚ ਹੀ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਕੀ ਆ, ਤੁਹਾਡਾ ਹੈਲਥ ਕਾਰਡ ਦੀ ਇਨਫੋਰਮੇਸ਼ਨ, ਤੁਹਾਨੂੰ ਉਹ ਸਾਰੀਆਂ 3-4 ਚੀਜ਼ਾਂ ਚੱਕਣ ਦੀ ਲੋੜ ਨਹੀਂ, ਉਹ ਇੱਕੋ ਕਾਰਡ ਚ ਪਾਤੀ ਆ। ਔਰ ਉਹਦੇ ਤੇ ਸਵਾਲ ਇਹ ਉੱਠ ਰਹੇ ਨੇ ਕਿ ਇਹਦਾ ਡਾਟਾ ਬਰੀਚ ਹੋ ਸਕਦਾ, ਕਹਿ ਲਓ ਵੀ ਲਾਈ ਲਗਤਾ ਦੇ ਨਾਲ ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਜੀ, ਸਾਡੇ ਕੁਝ ਜਿਹੜੇ ਰੂੜੀਵਾਦੀ ਸੋਚ ਰੱਖਣ ਵਾਲੇ ਨੇ, ਬਜਾਏ ਇਸ ਦੇ ਕਿ ਸਾਡੇ ਬੱਚਿਆਂ ਨੂੰ ਵੀ ਟ੍ਰੇਨਡ ਕੀਤਾ ਜਾਵੇ, ਉਹਨਾਂ ਨੂੰ ਆਗਾਹ ਕੀਤਾ ਜਾਵੇ ਭਾਈ ਵੀ ਇਹਨਾਂ ਖਤਰਿਆਂ ਤੋਂ ਤੁਸੀਂ ਬਚਣਾ ਕਿਵੇਂ ਆ। ਹੁਣ 16 ਸਾਲ ਦੀ ਉਮਰ ਤੱਕ ਤੁਸੀਂ ਕਹਿ ਲਓ ਵੀ ਜਿਹੜੇ ਚਾਹੇ ਉਹ AI ਆ, ਚਾਹੇ ਸੋਸ਼ਲ ਮੀਡੀਆ, ਚਾਹੇ ਬਾਕੀ ਦੀਆਂ ਚੀਜ਼ਾਂ ਨੇ, ਉਹਨਾਂ ਤੋਂ ਉਹਨਾਂ ਨੂੰ ਮਹਿਰੂਮ ਰੱਖੋਗੇ, ਉਹ ਤੋਂ ਬਾਅਦ ਕਹੋਗੇ ਲਓ ਜੀ ਹੁਣ ਤੁਸੀਂ ਸਿੱਖੋ ਇਹਨੂੰ ਕੀ ਕਰਨਾ, ਕੀ ਇਹ ਸਿਆਣਪ ਹੈ? ਕਿਉਂਕਿ ਮੈਨੂੰ ਤਾਂ ਬਿਲਕੁਲ ਵੀ ਅਪੀਲੇਬਲ ਨਹੀਂ ਲੱਗੀ, ਨਾ ਹੀ ਮੈਨੂੰ ਸਤਪਾਲ ਜੌਹਰ ਹੋਰਾਂ ਦਾ ਸਕੂਲਾਂ ਦੇ ਵਿੱਚੋਂ ਫੋਨ ਜਿਹੜਾ ਜੀ ਖੋਹਣ ਵਾਲੀ ਸਕੀਮ ਜਿਹੜੀ ਸੀਗੀ ਉਹਦੇ ਚ ਲੌਜਿਕ ਲੱਗਾ ਸੀ, ਤੇ ਨਾ ਹੀ ਲਿਬਰਲ ਸਰਕਾਰ ਦੇ ਇਸ ਬਿੱਲ ਦੇ ਵਿੱਚ ਕੋਈ ਲੌਜਿਕ ਲੱਗਣ ਡਿਆ। ਬਾਕੀ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ। ਇੱਕ ਜਨਰੇਸ਼ਨ ਗੈਪ ਜਿਹੜਾ ਜੀ ਉਹ ਹਮੇਸ਼ਾ ਹੀ ਰਿਹਾ ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਤੱਕ, ਪਰ ਜਿਹੜੀ ਕਹਿ ਲਓ ਵੀ ਬੁੱਢੀ ਜਨਰੇਸ਼ਨ ਆ ਉਹ ਹਮੇਸ਼ਾ ਹੀ ਆਪਣੀਆਂ ਕੁਝ ਇੱਕ ਚੀਜ਼ਾਂ ਜਿਹੜੀਆਂ ਨੇ ਜੀ ਉਹ ਜਿਹੜੀ ਅਗਲੀ ਜਨਰੇਸ਼ਨ ਦੇ ਉੱਪਰ ਥੋਪਦੀ ਆਈ ਆ, ਜਿਹਦੇ ਫਾਇਦੇ ਘੱਟ ਤੇ ਨੁਕਸਾਨ ਜ਼ਿਆਦਾ ਰਹੇ ਆ। ਪਰ ਕੀ ਕਰੀਏ, ਜਿਹਦੇ ਕੋਲ ਪਾਵਰ ਆ ਉਹ ਆਪਣੀ ਚੰਮ ਦੀ ਚਲਾਉਂਦਾ ਭਾਈ, ਜਦੋਂ ਪਾਵਰ ਨਹੀਂ ਤੇ ਉਹ ਵਿਕਟਿਮ ਦੀ ਸਾਈਡ ਤੇ ਖੜਾ ਹੁੰਦਾ, ਤੇ ਜਦੋਂ ਪਾਵਰ ਮਿਲ ਜਾਂਦੀ ਆ ਉਦੋਂ ਫਿਰ ਦੂਜੇ ਪਾਸੇ ਫਿਰ ਸਾਰਾ ਕੁਛ ਭੁੱਲ ਜਾਂਦਾ। ਆਪਾਂ ਗਾਣਾ ਸੁਣੀਆ, ਹਾਂ ਬਾਕੀ ਦੀਆਂ ਗੱਲਾਂ ਫੇਰ ਕਰ ਲਾਂਗੇ, ਸਾਡੇ ਕਿਹੜਾ ਕਹਿਦਾ ਕਿਸੇ ਨੂੰ ਕੁਝ ਅਸਰ ਹੋਣਾ, ਗਾਣਾ ਸੁਣਦੇ।
ਛੱਡ ਦਿੱਤੀਆਂ ਜ਼ਰਬਾਂ ਤੱਕ ਸੀਮਾ ਛੱਡਿਆ ਮਨ ਫੀ ਜੋੜ ਕੇ ਮਿਹਨਤ ਛੱਡਣੀ ਨਹੀਂ ਭਾਵੇਂ ਕੁਛ ਨਾ ਮਿਲੇ ਤੇ ਭਾਵੇਂ ਮਿਲ ਜਾਏ ਲੱਖ ਕਰੋੜ ਮਿਹਨਤ ਛੱਡਣੀ ਨਹੀਂ ਛੱਡ ਦਿੱਤੀਆਂ ਜ਼ਰਬਾਂ ਤੱਕ ਸੀਮਾ ਛੱਡਿਆ ਮਨ ਫੀ ਜੋੜ ਕੇ ਮਿਹਨਤ ਛੱਡਣੀ ਨਹੀਂ ਭਾਵੇਂ ਕੁਛ ਨਾ ਮਿਲੇ ਤੇ ਭਾਵੇਂ ਮਿਲ ਜਾਏ ਲੱਖ ਕਰੋੜ ਮਿਹਨਤ ਛੱਡਣੀ ਮੈਂ ਸੁਣਿਆ ਕੇ ਪੱਲਾ ਪਾਰਾ ਰਹੇ ਹਮੇਸ਼ਾ ਸੱਚ ਤਾਂ ਬਾਕੀ ਤੂੰ ਜਾਣੀ ਆਪਾਂ ਸਿਰਜ ਸਿਰਜ ਕੇ ਤੈਨੂੰ ਦੇਣਾ ਤੋਹਫ਼ਾ ਕੱਚ ਦਾ ਬਾਕੀ ਤੂੰ ਜਾਣੇ ਤੂੰ ਜਾਣੇ ਮੈਂ ਸੁਣਿਆ ਕੇ ਪੱਲਾ ਪਾਰਾ ਰਹੇ ਹਮੇਸ਼ਾ ਸੱਚ ਦਾ ਬਾਕੀ ਤੂੰ ਜਾਣੇ ਆਪਾਂ ਸਿਰਜ ਸਿਰਜ ਕੇ ਤੈਨੂੰ ਦੇਣਾ ਤੋਹਫ਼ਾ ਕੱਚ ਦਾ ਬਾਕੀ ਤੂੰ ਜਾਣੇ ਤੇਰੀ ਮਰਜ਼ੀ ਸਾਂਭ ਕੇ ਰੱਖ ਲੈ ਤੇਰੀ ਮਰਜ਼ੀ ਤੋੜ ਕੇ ਮਿਹਨਤ ਛੱਡਣੀ ਨਹੀਂ ਛੱਡ ਦਿੱਤੀਆਂ ਜ਼ਰਬਾਂ ਤੱਕ ਸੀਮਾ ਛੱਡਿਆ ਮਰਜ਼ੀ ਜੋੜ ਕੇ ਮਿਹਨਤ ਛੱਡਣੀ ਭਾਵੇਂ ਕੁਛ ਨਾ ਮਿਲੇ ਤੇ ਭਾਵੇਂ ਮਿਲ ਜਾਏ ਲੱਖ ਕਰੋੜ ਮਿਹਨਤ ਛੱਡਣੀ
400-600-2178 ਸਟੂਡੀਓ ਦਾ ਫੋਨ ਨੰਬਰ ਆ ਤੇ ਆਪਾਂ ਅਖੀਰਲੀ ਜਾਣਕਾਰੀ ਤੋਂ ਬਾਅਦ ਤੁਹਾਡੇ ਤੋਂ ਵਿਦਿਆ ਲੈ ਲੈਣੀ ਆ। ਬੈਂਕ ਆਫ ਕੈਨੇਡਾ ਦੀ ਜਿਹੜੀ ਸੀਗੀ ਜੀ ਉਹ ਮੀਟਿੰਗ ਹੋਈ ਬੁੱਧਵਾਰ ਸੀ ਅੱਜ, ਸੋ ਬੈਂਕ ਆਫ ਕੈਨੇਡਾ ਨੇ ਅੱਜ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਮੁੱਖ ਨੀਤੀਗਤ ਵਿਆਜ ਦਰ ਜਿਹੜੀ ਹੈ ਜੀ 2.25 ਸਵਾ 2% ਤੇ ਹੀ ਬਰਕਰਾਰ ਰੱਖਣ ਦਾ ਫੈਸਲਾ ਕੀਤਾ। ਇਹ ਲਗਾਤਾਰ ਪੰਜਵੀਂ ਵਾਰ ਹੈ ਕਿ ਜਦੋਂ ਸੈਂਟਰਲ ਬੈਂਕ ਨੇ ਵਿਆਜ ਦਰਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਬੈਂਕ ਦੇ ਗਵਰਨਰ ਟਿਮ ਮੈਕਲਮ ਨੇ ਇਹ ਗੱਲ ਕਹੀ ਹੈ ਕਿ ਕੈਨੇਡਾ ਦੀ ਅਰਥ ਵਿਵਸਥਾ ਉਮੀਦਾਂ ਨਾਲੋਂ ਕਮਜ਼ੋਰ ਚੱਲ ਰਹੀ ਹੈ। ਅਮਰੀਕਾ ਦੀ ਵਪਾਰ ਨੀਤੀ, ਮੱਧ ਪੂਰਬ ਦੇ ਵਿਚ ਚੱਲ ਰਹੇ ਟਕਰਾਅ ਅਤੇ ਵਿਸ਼ਵ ਪੱਧਰ ਤੇ ਵਧ ਰਹੀਆਂ ਤੇਲ ਦੀਆਂ ਕੀਮਤਾਂ ਕਾਰਨ ਆਰਥਿਕ ਨਿਸ਼ਚਿਤਤਾ ਬਣੀ ਹੋਈ ਹੈ ਔਰ ਅਪ੍ਰੈਲ ਮਹੀਨੇ ਦੇ ਵਿਚ ਸਾਲਾਨਾ ਮਹਿੰਗਾਈ ਦਰ ਜਿਹੜੀ ਹੈ ਜੀ ਉਹ ਵੱਧ ਕੇ 2.8% ਹੋ ਗਈ, ਜਿਸ ਵਿਚ ਊਰਜਾ ਕੀਮਤਾਂ ਦੇ ਵਾਧੇ ਦਾ ਵੱਡਾ ਯੋਗਦਾਨ ਹੈ। ਬੈਂਕ ਦਾ ਅੰਦਾਜ਼ਾ ਹੈ ਕਿ ਆਉਣ ਵਾਲੇ ਕੁਝ ਮਹੀਨੇ ਦੌਰਾਨ ਮਹਿੰਗਾਈ ਦਰ ਜਿਹੜੀ ਹੈ ਉਹ 3% ਦੇ ਨੇੜੇ ਪਹੁੰਚ ਜਾਵੇਗੀ ਤੇ ਬਾਅਦ ਵਿਚ ਹੌਲੀ ਹੌਲੀ 2% ਦੇ ਟੀਚੇ ਵੱਲ ਨੂੰ ਵਾਪਸ ਆਵੇਗੀ। ਮੈਕਲ ਨੇ ਇਹ ਗੱਲ ਕਹੀ ਆ ਕਿ ਇਸ ਸਮੇਂ ਬੈਂਕ ਕਈ ਚੁਣੌਤੀਆਂ ਦੇ ਵਿਚ ਤੇ ਲੰਘ ਰਿਹਾ, ਸੋ ਜੇ ਵਿਆਜ ਦਰਾਂ ਵਧਾਈਆਂ ਜਾਂਦੀਆਂ ਨੇ ਤਾਂ ਆਰਥਿਕ ਵਿਕਾਸ ਹੋਰ ਵੀ ਸਲੋ ਹੋ ਸਕਦਾ, ਜਦਕਿ ਦਰਾਂ ਘਟਾਉਣ ਦੇ ਨਾਲ ਮਹਿੰਗਾਈ ਜਿਹੜੀ ਉਹ ਲੰਬੇ ਸਮੇਂ ਦੇ ਲਈ ਉੱਚੀ ਰਹਿਣ ਦਾ ਖਤਰਾ ਬਣ ਸਕਦਾ। ਸੋ ਇਹਦੇ ਲਈ ਮੌਜੂਦਾ ਹਾਲਾਤ ਦੇ ਵਿਚ ਦਰਾਂ ਜਿਉਂ ਦੀਆਂ ਤਿਉਂ ਰੱਖਣ ਦਾ ਸਭ ਤੋਂ ਸੰਤੁਲਿਤ ਕਦਮ ਹੋਵੇਗਾ। ਤਾਜ਼ਾ ਅੰਕੜਿਆਂ ਦੇ ਵਿਚ 2026 ਦੇ ਵਿਚ ਪਹਿਲੀ ਤਿਮਾਹੀ ਦੇ ਵਿਚ ਕੈਨੇਡਾ ਦੀ ਅਸਲ ਜੀ ਡੀ ਪੀ ਜਿਹੜੀ ਆ ਉਹ 0.1% ਦੀ ਗਿਰਾਵਟ ਦਰਜ ਕੀਤੀ ਗਈ, ਜਦਕਿ 2025 ਦੀ ਆਖਰੀ ਤਿਮਾਹੀ ਦੇ ਵਿਚ 1% ਦੀ ਕਮੀ ਜਿਹੜੀ ਸੀ ਉਹ ਦਰਜ ਕੀਤੀ ਗਈ ਸੀ। ਇਸ ਕਾਰਨ ਮੰਦੀ ਬਾਰੇ ਚਰਚਾ ਤੇਜ਼ ਹੋ ਗਿਆ ਸੀ, ਹਾਲਾਂਕਿ ਅਰਥਸ਼ਾਸਤਰੀ ਇਸ ਨੂੰ ਪੂਰੀ ਮੰਦੀ ਮੰਨਣ ਤੋਂ ਇਨਕਾਰ ਕਰ ਰਹੇ ਨੇ। ਮੈਕਲ ਨੇ ਇਹ ਗੱਲ ਕਹੀ ਆ ਕਿ ਮਈ ਮਹੀਨੇ ਦੇ ਵਿਚ ਮਜ਼ਬੂਤ ਰੁਜ਼ਗਾਰ ਰਿਪੋਰਟ ਸੰਕੇਤ ਦਿੰਦੀ ਆ ਕਿ ਦੂਜੀ ਤਿਮਾਹੀ ਦੇ ਵਿਚ ਅਰਥ ਵਿਵਸਥਾ ਵਿਚ ਸੁਧਾਰ ਆ ਸਕਦਾ ਹੈ। ਆਰਥਿਕ ਮਾਹਰਾਂ ਦਾ ਇਹ ਮੰਨਣਾ ਕਿ ਬੈਂਕ ਆਫ਼ ਕੈਨੇਡਾ ਫਿਲਹਾਲ ਇੰਤਜ਼ਾਰ ਅਤੇ ਨਿਗਰਾਨੀ ਦੀ ਨੀਤੀ ਅਪਣਾ ਰਿਹਾ ਅਤੇ 2026 ਦੇ ਬਾਕੀ ਦੇ ਸਮੇਂ ਦੇ ਵਿਚ ਵਿਆਜ ਦਰਾਂ ਦੇ ਵਿਚ ਕੋਈ ਵੱਡਾ ਬਦਲਾਅ ਹੋਣ ਦੀ ਸੰਭਾਵਨਾ ਹਾਲੇ ਨਹੀਂ ਆ। ਇਸ ਦਾ ਪ੍ਰੋਗਰਾਮ ਬਾਅਦ ਵਿਚ ਗੱਲਬਾਤ ਕਰਨੀ ਹੈ ਤੇ ਬਰਾੜ ਸਾਹਿਬ ਦਾ ਫੋਨ ਨੰਬਰ 6473 7386, ਮੇਰਾ ਫੋਨ ਨੰਬਰ 9059151484 ਹੈ। ਘੱਟ ਵੱਧ ਬੋਲੇਗਾ ਤੋਂ ਮਾਫ਼ੀ, ਅਗਲੀ ਮੁਲਾਕਾਤ ਤੱਕ ਦਿਓ ਆਗਿਆ, ਰੱਬ ਰਾਖਾ।
ਤੂੰ ਆਪਣੇ ਕਰ ਫਰਜ਼ ਮੁਕੰਮਲ, ਬਾਕੀ ਅੱਗਿਓਂ ਸਾਰੀ ਮਰਜ਼ੀ ਮਾਲਕ ਦੀ। ਤੂੰ ਆਪਣੇ ਕਰ ਫਰਜ਼ ਮੁਕੰਮਲ, ਬਾਕੀ ਅੱਗਿਓਂ ਸਾਰੀ ਮਰਜ਼ੀ ਮਾਲਕ ਦੀ। ਆਪਣੀ ਥਾਂ ਤੂੰ ਪੂਰਾ ਰਹਿ, ਪਰ ਕਦੋਂ ਵਾਰੀ ਮਰਜ਼ੀ ਮਾਲਕ ਦੀ। ਅਰਜ ਅਮੁੱਲੇ ਬੇਸ਼ੱਕ ਮਾਲਕ, ਰਾਤ ਦੇਵਣ ਰੋੜ ਕੇ ਮਿਹਨਤ ਛੱਡਣੀ ਨਹੀਂ। ਭਾਵੇਂ ਕੁਛ ਨਾ ਮਿਲੇ ਤੇ ਭਾਵੇਂ ਮਿਲ ਜਾਏ ਲੱਖ ਕਰੋੜ, ਮਿਹਨਤ ਛੱਡਣੀ।
Listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $2000।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ। ਆਪ ਵੀ ਆਪਣੀ ਗਾੜੀ ਔਰ ਘਰ ਕੀ ਇੰਸ਼ੋਰੈਂਸ ਮੇ ਖੂਬ ਸੇਵਿੰਗ ਕਰ ਸਕਤੇ ਹੈ। ਟਰਮ ਐਂਡ ਕੰਡੀਸ਼ਨ ਅਪਲਾਈ। ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਕ 6472903773 6472903773।
Petro Canada pesh kar de Juron heavy duty diesel engine oils hun full service savings naal 10W30 synthetic $20 discount $5W30 $40 discount offer limited time lay 5W30 quick start aur oil flow thande mausam vich jeetu 10W30 engine di karguzari nu banaye rakhda QTL di tin locations te pujjo aur laab chakko exit 268 Cambridge exit 579 Napanee exit 5 Fort Erie Petro Canada aur QTL balle balle anutha sak
अपनी कम्युनिटी दा सब तो वड्डा बढ़िया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर बढ़िया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज
142 कैनेडी रोड ब्रैम्पटन 905-874-7171
नोबल फ्रेश फूड जी हाँ सस्ती और बेहतरीन ग्रोसरी के लिए नोबल फ्रेश